भाई मन के अंदर भी ये विचार पैदा होगी भी यार मैं भी कितने गुरु अर्जन देव महाराज मिला तो सही। जो गुरु अर्जन देव महाराज मिलने चला गया कहते जाके नमस्कार की गुरु अर्जन देव महाराज कहते आप ही सिखा कहते जी मैं सिख नहीं है तो गुरु महाराज कहते भाई गल सुन साढ़े को सारे सिख ही आते वो कहता जी मैं सिख नहीं है कहते नहीं भाई इतने जेड़ा आता सिख नहीं आता गल असल सच जे संसार के अंदर जिन्होंने मनुख का जन्म मिलया वो सिख है सिख नहीं मिले जुगो जुग अटल धन धन साहब श्री गुरु ग्रंथ साहब जी की निघी जी गोद आनंद मन दे गुरु प्यारी सतसंगत जी और मन बिरतियां एकाग्र करिए गुरु चरणा च लवा के हाजरियां हाजरियां लवाद्या मन बिरतियां एकाग्र करद गज के बोलना जी वाहे गुरु जी का खालसा वाहे गुरु जी की फतेह। गुरु प्यारियों धन गुरु तेग बहादुर महाराज नौवें पातशाह श्लोक महला नावां दे जरिए इस मन नूं समझाउंदे आ कहिंदे मना विचार करिया कर पाछा कहिण लगे जे घट सिमरन राम को जे घट सिमरन राम को सो नर मुक्ता जान। हुण विचार करियो जय घट सिमरन राम को पाछा ने कला सिमरन अखर नहीं वरत्या की कहण लगे जय घट सिमरन राम को इहदा मतलब सिमरन सारे अंदर ही चलता सब दे अंदर सिमरन चलता है चाहे कोई नास्तक है चाहे कोई आस्तक है सब दे अंदर सिमरन चलता है। पर इत्थे लिखण लगे जय घट सिमरन राम को कहिंदे सिमरन सारे अंदर चलता है पर परमात्मा सिमरन अगर किसी अंदर चले सिमरन की है चेते करना याद करना याद सारे अंदर ही चलती है हर प्राणी अंदर याद चलती है किसी अंदर धियां पुत्तां की याद चलती किसी अंदर संसार के धंधियां की याद चलती किसी अंदर कामकार की चलती है किसी अंदर कोई याद चलती है किसी अंदर कोई याद चलती याद सारे अंदर चलती। पर गुरु साहब मन कहन लगे कहिंदे ये याद सारे अंदर है पर जे किते जै घट जिस मन दे अंदर किते उस परमात्मा की याद चल पे उस अकाल पुरख की याद चल पे क्योंकि परमात्मा याद किसी वेले नूं आउंदा। बाणी चो पढ़ के देखियो एक जगह ते गुरु साहब लिखते हैं कहिंदे कोट मदे को विरला सेवक कोट मदे को विरला सेवक होर सगले बिहारी कहिंदे करोड़ां दे अंदर कोई विरला ही सेवक आ। सेवक का मतलब की हुंदा है ध्यान देना सेवक कौन है जिहड़ा गुरु चरणा विच जुड़िया ते गुरु दे मार्ग ते चलदा उह सेवक है जिहड़ा गुरु नाल जुड़िया ते है पर गुरु दे मार्ग ते नहीं चलदा जे सेवक नहीं मिले अजे अपनी मन बिरती कोल आ सेवक नहीं मिले। ते पाछा बड़े प्यार नाल समझाउंदे कोट मदे को विरला सेवक कहिंदे कोड़ां दे विच कोई विरला ही सेवक हुंदा है कोई विरला ही मन बिरती ऐसी रखदा है जिहड़ा गुरु दे मार्ग ते चलदा है होर सगले व्यवहारी कहिंदा बाकी सारे तो व्यवहार ही करदे बिजनेस ही करदे कहिंदा भाव कि गुरु चरणा विच बैठ के भी संसार दीआं गल्लां ही करदे। देखो आपां बैठे हां जदों असीं घरों तुरदे होवांगे असीं किसे नूं दसदे होवांगे असीं गुरु घर चले पर जिंदगी च विचार करके देखियो जे तुहाडे अंदर तब्दीली नहीं आई जे तुहाडे अंदर तब्दीली नहीं आई तुहाडे विचार बदले नहीं जां तुसीं किसे 10-20 बंदिआं दे विच बैठ के रब दी गल नहीं कीती तुहानूं कोई कहिंदा होगा की लैण जांदे हो उत्थे की लैण जांदे हो तुसीं तां कहिंदे असीं कथा सुण जांदे हां ਤੁਸੀਂ ਤਾਂ ਕਹਿੰਦੇ ਅਸੀਂ ਗੁਰੂ ਘਰ ਜਾਂਦੇ ਹਾਂ ਹਰ ਹਫ਼ਤੇ ਜਾਂਦੇ ਹੋ ਕੀ ਲੈਣ ਜਾਂਦੇ ਹੋ ਪੁੱਛਿਆ ਵੀ ਕੀ ਗੱਲ ਹੋ ਗਈ ਫਿਰ ਤੁਹਾਡੇ ਮਨ ਚੋਂ ਵਿਚਾਰ ਪੈਦਾ ਹੋ ਗਏ ਇਹਨੇ ਮੈਨੂੰ ਕਿਹਾ ਕੀ ਲੈਣ ਜਾਂਦੇ ਹੋ ਕੀ ਕਮੀ ਹੈ ਮੇਰੇ 'ਚ ਜਿਹੜਾ ਇਹਨੂੰ ਪੁੱਛਣਾ ਪਿਆ ਵੀ ਕੀ ਲੈਣ ਜਾਂਦੇ ਹੋ ਫਿਰ ਤੁਹਾਡੇ ਮਨ 'ਚੋਂ ਆਪੇ ਆਵਾਜ਼ ਆਊਗੀ ਵੀ ਇਹਦੀ ਗੱਲ ਸਹੀ ਹੈ ਵੀ ਜੇ ਮੈਂ ਜਾ ਕੇ ਵੀ 10 ਬੰਦਿਆਂ ਵਿੱਚ ਗੁਰੂ ਦੀ ਗੱਲ ਨਹੀਂ ਕੀਤੀ ਚੰਗੀ ਵਿਚਾਰ ਨਹੀਂ ਕੀਤੀ ਮੈਂ ਸੰਸਾਰ ਦੀ ਗੱਲ ਕੀਤੀ ਫਿਰ ਲੈਣ ਕੀ ਜਾਂਦੇ ਹਾਂ। ਸਿਰਫ ਸਮਝਣਾ ਗੱਲ ਨੂੰ, ਤੁਹਾਨੂੰ ਕੋਈ ਕਵੇਗਾ ਕੀ ਲੈਣ ਜਾਂਦੇ ਹੋ? ਹੁਣ ਵਿਚਾਰ ਕਰਿਓ, ਹੁਣ ਕੀ ਲੈਣ ਜਾਂਦੇ ਹੋ? ਦੁਕਾਨ ਤੇ ਕੀ ਲੈਣ ਗਿਆ ਸੀ ਤੂੰ ਭਾਈ? ਦੁਕਾਨ ਤੇ ਕਮੀ ਨਹੀਂ ਸੀ ਕਿਸੇ ਚੀਜ਼ ਦੀ, ਕਰਿਆਨੇ ਦੀ ਦੁਕਾਨ ਸੀ, ਸੌਦੇ ਸਾਰਾ ਹੀ ਸੀ, ਪਰ ਤੁਸੀਂ ਲੈ ਕੇ ਨਹੀਂ ਆਏ। ਗਲਤੀ ਦੁਕਾਨਦਾਰ ਦੀ ਨਹੀਂ ਹੈ, ਗਲਤੀ ਤੁਹਾਡੀ ਹੈ, ਤੁਸੀਂ ਲੈ ਕੇ ਨਹੀਂ ਆਏ। ਹੁਣ ਦੁਕਾਨ ਤੋਂ ਸੌਦਾ ਲਿਆਉਣ ਲਈ ਕੁਝ ਦੇਣਾ ਪੈਣਾ ਸੀ, ਤੁਸੀਂ ਪੈ ਗਏ ਲਾਲਚ ਵਿੱਚ, ਛੱਡ ਯਾਰ ਕਿਹੜਾ ਪੈਸੇ ਦਊ ਇਹਨੂੰ, ਕਿਹੜਾ ਪੈਸੇ ਦਊ? ਉਹ ਪੈਸੇ ਬਚਾਉਣ ਦੀ ਖਾਤਰ ਤੁਸੀਂ ਲਿਆਏ ਕੁਛ ਨਹੀਂ ਗੁਰੂ ਪਿਆਰਿਓ, ਤੁਸੀਂ ਆਪਣੇ ਮਨ ਦੀ ਸੋਚ, ਆਪਣੇ ਵਿਚਾਰ ਬਚਾਉਣ ਦੀ ਖਾਤਰ ਗੁਰੂ ਕੋਲੋਂ ਲਿਆਏ ਕੁਛ ਨਹੀਂ। ਤੁਸੀਂ ਆਪਣੀ ਵਿਚਾਰ ਕੋਲ ਰੱਖ ਲਈ, ਸੌਦਾ ਲੈਣ ਲੱਗਿਆਂ ਪੈਸੇ ਦੇਣੇ ਪੈਣੇ ਆ। ਗੁਰੂ ਦੇ ਚਰਨਾਂ ਕੋਲੋਂ ਗਿਆਨ ਲੈਣ ਲਈ, ਗੁਰੂ ਦੀ ਮਤ ਲੈਣ ਲਈ ਆਪਣੀ ਮਤ ਗੁਰੂ ਨੂੰ ਦੇਣੀ ਪੈਣੀ, ਉਹ ਦੇਣ ਤੋਂ ਇਨਕਾਰ ਕਰ ਦਿੱਤੀ, ਨਾ ਕਰ ਦਿੱਤੀ, ਮਨ ਨਹੀਂ ਮੰਨਿਆ, ਮਨ ਨਹੀਂ ਮੰਨਿਆ। ਤਾਂ ਉਹਨਾਂ ਨੇ ਲਿਖਿਆ, ਕੋਟ ਮੱਧੇ ਕੋ ਵਿਰਲਾ ਸੇਵਕ, ਕਹਿੰਦੇ ਕਰੋੜਾਂ ਅੰਦਰ ਕੋਈ ਵਿਰਲਾ ਹੀ ਸੇਵਕ ਹੁੰਦਾ ਹੈ, ਹੋਰ ਸਗਲੇ ਵਿਵਹਾਰੀ, ਕਹਿੰਦਾ ਬਾਕੀ ਸਭ ਵਿਵਹਾਰੀ ਹੈ, ਸੌਦਾ ਹੀ ਕਰਨ ਜਾਂਦੇ ਆ। ਦੇਖੋ ਗੱਲਾਂ ਸਮਝਣੀ ਹੈ, ਜਿਹੜੀ ਆਪਾਂ ਪੰਕਤੀ ਲੈ ਕੇ ਚੱਲੇ ਨਾ, ਜੈ ਘੱਟ ਸਿਮਰਨ ਰਾਮ ਕੋ, ਕਹਿੰਦੇ ਜਿਸ ਘੱਟ ਦੇ ਅੰਦਰ, ਜਿਸ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਟਿਕ ਗਈ ਹੈ, ਸਾਡੇ ਅੰਦਰ ਯਾਦ ਸਾਰਿਆਂ ਅੰਦਰ ਹੀ ਹੈ, ਪਰ ਯਾਦ ਸੰਸਾਰ ਦੀ ਹੈ, ਯਾਦ ਝੂਠੇ ਪਦਾਰਥਾਂ ਦੀ ਹੈ, ਯਾਦ ਸਾਡੇ ਅੰਦਰ ਕੰਮ ਧੰਦਿਆਂ ਦੀ ਹੈ। ਜਿੰਨਾ ਚਿਰ ਇਹ ਯਾਦ ਬਣੀ ਰਹੇਗੀ, ਉਨਾ ਚਿਰ ਪਰਮਾਤਮਾ ਦੀ ਯਾਦ ਨਹੀਂ ਬਣਦੀ। ਹੁਣ ਵਿਚਾਰ ਕਰਨਾ, ਕਹਿੰਦੇ ਸੋ ਨਰ ਮੁਕਤਾ ਜਾਣ, ਮੁਕਤੀ ਵੀ ਕਈ ਪ੍ਰਕਾਰ ਦੀ, ਕਦੇ ਗੌਰ ਕੀਤੀ ਮੁਕਤੀ ਵੀ ਕਈ ਪ੍ਰਕਾਰ ਦੀ? ਕਹੋਗੇ ਮੁਕਤੀ ਕਿੰਨੀ ਪ੍ਰਕਾਰ ਦੀ, ਮੁਕਤੀ ਤੇ ਕੋਈ ਹੁੰਦੀ ਨਹੀਂ, ਮੁਕਤੀ ਵੀ ਕਈ ਪ੍ਰਕਾਰ ਦੀ। ਹੁਣ ਮੁਕਤ ਦੀ ਗੱਲ ਕਰੀਏ, ਕਹਿੰਦਾ ਵੀ ਜਿਹਨਾਂ ਦੇ ਅੰਦਰ ਉਸ ਪਰਮਾਤਮਾ ਦੀ ਯਾਦ ਹੈ ਉਹ ਮੁਕਤ ਹੋ ਜਾਂਦੇ। ਕਿੱਥੋਂ? ਹੁਣ ਇਸ ਮੁਕਤੀ ਨੂੰ ਬਾਅਦ ਚ ਖੋਲਦੇ ਹਾਂ, ਪਹਿਲਾਂ ਆਪਾਂ ਉਹ ਮੁਕਤੀ ਖੋਲੀਏ ਕਿ ਕੋਈ ਹੋਰ ਵੀ ਮੁਕਤੀ ਹੈਗੀ। ਸਲੋਕ ਬਣਾ ਨਾਵਾਂ ਦੇ ਵਿੱਚ ਵੀ ਪੜ੍ਹ ਲਓ, ਕਹਿੰਦੇ ਉਸਤਤ ਨਿੰਦਿਆ ਨਾ ਜਾਏ ਕੰਚਨ ਲੋਹ ਸਮਾਨ, ਕਹਿੰਦਾ ਜਿਸ ਪ੍ਰਾਣੀ ਦੇ ਅੰਦਰ ਉਸਤਤ, ਧਿਆਨ ਦਿਓ ਬੰਧਨ, ਮੁਕਤੀ ਦਾ ਪਾਕੀ ਬੰਧਨ ਛੁੱਟਣਾ, ਬੰਧਨ ਕਈ ਪ੍ਰਕਾਰ ਦੇ, ਇੱਕ 84 ਦਾ ਗੇੜ ਬੰਧਨ ਹੈ, 84 ਦੇ ਗੇੜ ਚ ਰੱਖਣ ਵਾਲਾ ਇੱਕ ਹੋਰ ਬੰਧਨ ਹੈ, ਕਿਹੜਾ? ਉਸਤਤ। ਥੋੜੀ ਜਿਹੀ ਕਿਸੇ ਦੀ ਕੋਈ ਉਸਤਤ ਕਰ ਦੇਣਾ, ਉਹਦੀ ਸੁਰਤ ਵੱਜ ਜਾਂਦੀ, ਥੋੜੀ ਜਿਹੀ ਕਿਸੇ ਦੀ ਉਸਤਤ ਕਰ ਦੇਵੇ ਕੋਈ, ਉਹਦੀ ਸੁਰਤ ਵੱਜ ਜਾਂਦੀ ਹੈ। ਉਹ ਕਹਿੰਦਾ ਯਾਰ ਅੱਜ ਬੜਾ ਲੋਕੀ ਕਹਿਣ ਡੇ ਸੀ ਬੜਾ ਚੰਗਾ ਬੰਦਾ ਹੈ ਤੇ ਬੜਾ ਨੇਕ ਇਨਸਾਨ ਹੈ, ਹੈ ਬੜੀ ਅੱਜ ਉਸਤਤ ਹੋਣ ਡੀ ਸੀ, ਬੜੀ ਵਡਿਆਈ ਹੋਣ ਡੀ, ਸੁਰਤ ਵੱਜ ਗਈ, ਬੰਧਨ ਚ ਵੱਜ ਗਈ। ਕਿੱਦਾਂ? ਉਸਤਤ ਸੁਣਦਾ ਸੁਣਦਿਆ ਸਿਮਰਨ ਛੁੱਟ ਗਿਆ, ਨਾਮ ਛੁੱਟ ਗਿਆ, ਉਸਤਤ ਸੁਣ ਕੇ ਬੜਾ ਖੁਸ਼, ਫੁੱਲਿਆ ਹੀ ਨਹੀਂ ਸਮਾਉਣ ਡਿਆ ਕਿਤੇ, ਜਿਹਨੂੰ ਮਿਲਦਾ ਉਹ ਦੇਖਿਆ ਅੱਜ ਕਿੱਦਾਂ ਕਹਿਣ ਡੇ ਸੀ ਮੇਰੇ ਬਾਰੇ। ਗੁਰੂ ਸਾਹਿਬ ਬਣ ਕਹਿੰਦੇ ਇੱਕ ਬੰਧਨ ਹੈ, ਨਿੰਦਿਆ, ਨਿੰਦਿਆ ਵੀ ਇੱਕ ਬੰਧਨ ਹੈ, ਕਿਤੇ ਨਿੰਦਿਆ ਸੁਣ ਲਈ ਕਿਸੇ ਕੋਲੋਂ, ਕੀ ਕਹਿੰਦਾ ਉਹ ਯਾਰ ਮੈਂ ਏਡਾ ਚੰਗਾ ਬੰਦਾ ਆ, ਤਾਂ ਵੀ ਲੋਕੀ ਨਿੰਦਿਆ ਕਰੀ ਜਾਂਦੇ ਨੇ, ਬੰਧਨ ਬਹਿ ਗਿਆ। ਗੁਰੂ ਸਾਹਿਬ ਬਣ ਕਹਿੰਦੇ ਉਸਤਤ ਨਿੰਦਿਆ ਨਾ ਜੈ, ਕਹਿੰਦਾ ਨਾ ਤੇ ਉਸਤਤ ਦਾ ਬੰਧਨ ਹੈ, ਨਾ ਨਿੰਦਿਆ ਦਾ ਬੰਧਨ ਹੈ, ਨਾ ਉਸਤਤ ਵਿੱਚ ਸੁਰਤ ਵੱਜਦੀ ਹੈ, ਨਾ ਨਿੰਦਿਆ ਵਿੱਚ ਸੁਰਤ ਵੱਜਦੀ ਹੈ। ਕੰਚਨ ਲੋਹ ਸਮਾਨ, ਕਹਿੰਦੇ ਲੋਹਾ ਤੇ ਸੋਨਾ ਬਰਾਬਰ ਸਮਝਦਾ, ਮਤਲਬ ਇੱਕ ਸਮੇਂ ਦੀ ਗੱਲ ਹੈ, ਕੋਈ ਮਹਾਂਪੁਰਖ ਸੀਗੇ ਰੱਬ ਦੇ ਪਿਆਰ ਵਾਲੇ, ਰੱਬ ਦੇ ਪਿਆਰ ਵਾਲੇ ਸੀਗੇ, ਤੇ ਪਤਾ ਕੀ ਹੋਇਆ, ਉਹ ਘਰ ਬੈਠੇ ਹੁੰਦੇ ਸੀ ਤੇ ਉਹਨਾਂ ਨੇ ਆਪਣੀ ਘਰਵਾਲੀ ਨੂੰ ਵੀ ਕਹਿਣਾ ਵੀ ਤੂੰ ਵੀ ਸਿਮਰਨ ਕਰਿਆ ਕਰ, ਉਹ ਵੀ ਕਰਨ ਲੱਗ ਪਈ, ਸਿਮਰਨ ਕਰਨ ਲੱਗ ਪਈ। ਜਦੋਂ ਸਿਮਰਨ ਕਰਨ ਲੱਗ ਪਈ ਤੇ ਇੱਕ ਦਿਨ ਨਾ ਕਿਤੇ ਯਾਤਰਾ ਤੇ ਜਾਣਾ ਸੀ ਤੇ ਘਰਵਾਲੀ ਕਹਿੰਦੀ ਵੀ ਮਹਾਤਮਾ ਜੀ ਤੁਸੀਂ ਚੱਲੇ ਮੈਨੂੰ ਵੀ ਨਾਲ ਲੈ ਜਾਓ, ਉਹ ਨਹੀਂ ਤੂੰ ਰਹਿਣ ਦੇ। ਬੰਦੇ ਦੇ ਮਨ ਚ ਕੀ ਹੁੰਦਾ, ਉਹ ਯਾਰ ਉੱਥੇ ਬੰਦਿਆਂ ਬੰਦਿਆਂ ਜਾਣਾ, ਤੂੰ ਜਨਾਨੀ ਹੈ। ਉਹ ਅੱਗੋਂ ਬੜੇ ਪਿਆਰ ਨਾਲ ਕਹਿੰਦੀ, ਕਹਿੰਦੀ ਭਲਿਆ ਲੋਕਾਂ, ਨਾ ਤੂੰ ਸਿਮਰਨ ਕਰਦਾ ਮੈਂ ਵੀ ਸਿਮਰਨ ਕਰਦੀ ਹਾਂ, ਤੇ ਜੇ ਸਿਮਰਨ ਕਰਕੇ ਮੇਰੇ ਚ ਤਬਦੀਲੀ ਨਹੀਂ ਆਈ ਹੈ ਤਾਂ ਤੇਰੇ ਵਿਚਾਰ ਰਹੀ ਹੈ ਕਿ ਮੈਂ ਜਨਾਨੀ ਹਾਂ ਤੇ ਤੂੰ ਬੰਦਾ। ਫਸ ਗਿਆ, ਕੀ ਕਹਿੰਦਾ, ਚੱਲ ਫਿਰ ਚੱਲੀਏ, ਚੱਲ ਚੱਲੀਏ, ਤੁਰ ਪਏ, ਤੁਰ ਕੇ, ਕਾਫੀ ਸਮੇਂ ਦੀ ਗੱਲ, ਤੁਰ ਕੇ ਜਾਣਾ ਸੀ ਤੇ ਰੇਤਲੇ ਇਲਾਕੇ ਚੋਂ ਲੰਘਣਾ ਸੀ, ਰਾਜਸਥਾਨ ਦੇ ਇਲਾਕੇ ਚੋਂ ਲੰਘਣਾ ਸੀ। ਦੋਵੇਂ ਜਣੇ ਤੁਰੇ ਜਾ ਰਹੇ, ਬੰਦਾ ਅੱਗੇ ਅੱਗੇ ਤੇ ਜਨਾਨੀ ਪਿੱਛੇ ਪਿੱਛੇ, ਦੋਵੇਂ ਜਣੇ ਤੁਰੇ ਜਾ ਰਹੇ ਨੇ। ਬੰਦੇ ਦੇ ਮਨ ਵਿੱਚ ਅੱਜ ਵੀ ਨਾਮ ਸਿਮਰਨ ਕਰਦਾ ਹੈ, ਸਦਕੇ ਜਾਵਾਂ, ਅੱਜ ਵੀ ਮਨ ਵਿੱਚ ਪਤਾ ਕੀ, ਜਨਾਨੀ ਹੈ, ਔਰਤ, ਇਹਨੂੰ ਕਿਹੜਾ ਪਤਾ ਇਸ ਮਾਰਗ ਦਾ। ਅੱਜ ਤੁਰਿਆ ਜਾਣ ਡਿਆ ਸੀ ਤੇ ਉਹਦੇ ਪੈਰਾਂ ਦੇ ਅੱਗੇ ਨਾ, ਬੰਦੇ ਦੇ ਮਹਾਂਪੁਰਖਾਂ ਦੇ ਪੈਰਾਂ ਦੇ ਅੱਗੇ ਇੱਕ ਸੋਨੇ ਦਾ ਹਾਰ ਆ ਗਿਆ, ਸੋਨੇ ਦਾ ਹਾਰ ਆ ਗਿਆ। ਜੇ ਸੋਨੇ ਦਾ ਹਾਰ ਉੱਤੇ ਨਿਗਾਹ ਪਈ, ਉਹਦੇ ਮਨ ਚ ਕੀ ਵਿਚਾਰ ਪੈਦਾ ਹੋਇਆ ਕਿ ਮੇਰੀ ਜਨਾਨੀ ਪਿੱਛੇ ਪਿੱਛੇ ਆਉਂਦੀ, ਜੇ ਸੋਨੇ ਦਾ ਹਾਰ ਵੇਖਿਆ ਤੇ ਇਹਨੇ ਚੁੱਕ ਲੈਣਾ ਤੇ ਇਹਨੇ ਫਸ ਜਾਣਾ, ਤੇ ਕਿਉਂ ਨਾ ਹੋਵੇ ਮੈਂ ਮਿੱਟੀ ਪਾ ਦਿਆਂ ਤੇ ਪਹਿਲਾਂ। ਉਹ ਪੈਰ ਨਾਲ ਮਿੱਟੀ ਪਾਉਣ ਲੱਗ ਪਿਆ, ਉੱਥੇ ਪੈਰ ਨਾਲ ਮਿੱਟੀ ਪਾਉਣ ਲੱਗ ਪਿਆ। ਜਦੋਂ ਪੈਰ ਨਾਲ ਮਿੱਟੀ ਪਾਉਂਦਾ ਉਹ ਪਿੱਛੋਂ ਤੁਰੀ ਆਉਂਦੀ, ਉਹਨੇ ਵੇਖਿਆ ਉਹਦੀ ਨਿਗਾਹ ਪੈ ਗਈ ਉਹਦੀ ਵੀ, ਤੇ ਲੱਗ ਗਿਆ ਕਿ ਕੀ ਕਹਿੰਦੀ, ਕਹਿੰਦੀ ਮਹਾਤਮਾ ਜੀ ਮਿੱਟੀ ਤੇ ਮਿੱਟੀ ਕਾਹਨੂੰ ਪਾਈ ਜਾਂਦੇ ਹੋ, ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੀ ਮਿੱਟੀ ਤੇ ਮਿੱਟੀ ਕਿਉਂ ਪਾਈ ਜਾਂਦੇ ਹੋ, ਮਹਾਤਮਾ ਜੀ ਦੇ ਪੈਰਾਂ ਥੱਲੋਂ ਮਿੱਟੀ ਖਿਸਕ ਗਈ ਕਿ ਜਿਸ ਜਨਾਨੀ ਨੂੰ ਮੈਂ ਸਮਝਦਾ ਜੀ ਅਜੇ ਔਰਤ ਹੀ ਹੈ, ਇਹ ਤੇ ਮੇਰੇ ਤੋਂ ਵੀ ਗਾਂਹ ਲੰਘ ਗਈ, ਖਲੋ ਗਿਆ ਤੇ ਉਹਦੇ ਹੱਥ ਜੋੜ ਦਿੱਤੇ। ਉਹ ਕਹਿੰਦੀ ਮਹਾਤਮਾ ਜੀ ਮੇਰੇ ਅੱਗੇ ਹੱਥ ਕੋ ਜੋੜੀ ਜਾਂਦੇ ਹੋ। ਅੱਗੋਂ ਹੱਸ ਕੇ ਕਹਿੰਦਾ, ਕਹਿੰਦਾ ਭਲੀਏ ਲੋਕੇ, ਮੈਂ ਤਾਂ ਅੱਜ ਤੱਕ ਸਮਝਦਾ ਤੂੰ ਜਨਾਨੀ ਹੈ, ਤੂੰ ਕਿੱਦਾਂ ਮੇਰੇ ਵਰਗੀ ਬਣ ਸਕਦੀ, ਤੂੰ ਤੇ ਮੇਰੇ ਤੋਂ ਵੀ ਗਾਂਹ ਲੰਘ ਗਈ ਹੈ। ਕਹਿੰਦੀ ਕਿਵੇਂ? ਕਹਿੰਦਾ ਮੈਂ ਸੋਨਾ ਜਾਣ ਕੇ ਮਿੱਟੀ ਪਾਈ ਉੱਤੇ, ਵੀ ਸੋਨਾ ਆ, ਤੂੰ ਵੇਖੇਂਗੀ ਤੇ ਤੇਰਾ ਦਿਲ ਡੋਲ ਜਾਊ, ਪਰ ਸਦਕੇ ਜਾਵਾਂ ਤੂੰ ਤੇ ਕਿਹਾ ਮਿੱਟੀ ਤੇ ਮਿੱਟੀ ਕਿਉਂ ਪਾਉਣ ਡਿਓ, ਵੀ ਸੋਨਾ ਵੀ ਮੇਰੇ ਲਈ ਮਿੱਟੀ ਹੈ ਤੇ ਮਿੱਟੀ ਵੀ ਮਿੱਟੀ ਹੈ। ਭਲਿਆ ਲੋਕਾਂ, ਮੇਰੀ ਬਿਰਤੀ ਜਾਗਰਤ ਹੋ ਗਈ ਆ, ਨਾਮ ਸਿਮਰਨ ਜੁੜ ਗਿਆ ਹੈ, ਕੰਚਨ ਲੋ ਸਮਾਨ। ਕਹਿੰਦੀ ਲੋਹਿਆ ਤੇ ਸੋਨਾ ਇੱਕੋ ਜਿਹਾ ਹੀ ਹੈ, ਛੱਡ ਪਰਾਂ, ਮੈਂ ਇਹਨਾਂ ਬੰਧਨਾਂ ਚ ਨਹੀਂ ਫਸਦੀ ਹੁਣ। ਉਹ ਮਹਾਤਮਾ ਜੀ ਨਾ ਪਸੀਨੋ ਪਸੀਨੇ ਹੋ ਗਏ ਵੀ ਮੈਂ ਜਿਸ ਔਰਤ ਨੂੰ ਨਾਲ ਨਹੀਂ ਖੜਦਾ ਪਿਆ ਸੀ ਵੀ ਤੂੰ ਜਨਾਨੀ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸ਼ਬਦ ਅੰਦਰ ਇੰਨੀ ਤਾਕਤ ਆ ਕਿ ਸਰੀਰ ਤੋਂ ਭਾਵੇਂ ਜਨਾਨੀ ਹੋਵੇ ਤੇ ਸਰੀਰ ਤੋਂ ਭਾਵੇਂ ਆਦਮੀ ਹੋਵੇ, ਜਿਹਦੇ ਅੰਦਰ ਸ਼ਬਦ ਟਿਕ ਜਾਂਦਾ ਨਾ, ਉਹ ਮੁਕਤ ਹੋ ਸਕਦਾ ਬੰਧਨਾਂ ਚੋਂ। ਹੁਣ ਧਿਆਨ ਦੇਣ ਵਾਲੀ ਗੱਲ, ਅੱਗੇ ਜਾ ਕੇ ਦੇਖੋ ਕੀ ਕਿਹਾ। ਕਹਿੰਦੇ ਕਹੋ ਨਾਨਕ ਸੁਣ ਰੇ ਮਨਾ, ਦੇਖੋ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ। ਦੇਖੋ ਮੁਕਤੀ ਕਿਹੜੀ ਮੁਕਤੀ, ਕਿੱਥੇ ਮੁਕਤੀ? 84 ਦੇ ਗੇਟ ਦੀ ਨਹੀਂ ਹੈ, 84 ਦੇ ਗੇਟ ਦੀ ਮੁਕਤੀ ਤੇ ਖਾਂ। ਕਹਿੰਦੇ ਵੀ ਉਹਦੀ ਬਿਰਤੀ ਉਸਤਤ ਨਿੰਦਿਆ ਨਹਿ ਜੈ ਕੰਚਨ ਲੋ ਸਮਾਨ, ਕਹਿੰਦੇ ਉਹਦੀ ਬਿਰਤੀ ਨਾ ਉਸਤਤ ਵਿੱਚ ਫਸਦੀ ਨਹੀਂ, ਹੁਣ ਨਿੰਦਿਆ ਚ ਫਸਦੀ ਨਹੀਂ ਹੈ। ਉਹਦੀ ਬਿਰਤੀ ਏਦਾਂ ਦੀ ਬਣ ਗਈ ਹੈ ਵੀ ਹੁਣ ਸੋਨਾ ਤੇ ਲੋਹਾ ਬਰਾਬਰ ਸਮਝਣ ਲੱਗ ਪਿਆ। ਤੇ ਗੁਰੂ ਨਾਨਕ ਪਹਿਲਾਂ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ, ਕਹਿੰਦੇ ਮਨਾ ਮੇਰੀ ਗੱਲ ਸੁਣ ਲਾ। ਕਹਿੰਦਾ ਕੀ? ਕਹਿੰਦਾ ਮੁਕਤ ਤੈ ਜਾਣ, ਕਹਿੰਦੇ ਮਨਾ ਇਹਨੂੰ ਸਮਝੇ ਮੁਕਤਿਆ। ਕਹਿੰਦਾ ਭਾਵ ਇਹਨਾਂ ਬੰਧਨਾਂ ਚੋਂ ਬਾਹਰ ਆ ਚੁੱਕਾ ਹੈ। ਚਰਚ ਕਿਹਦੀ? ਨਾਮ ਦੀ, ਸਿਮਰਨ ਦੀ। ਕਹਿੰਦੇ ਮਾਰ ਝਾਤੀ। ਹੁਣ ਅੱਗੇ ਦੇਖਿਓ ਕੀ ਲੈ ਕਹਿਣ ਲੱਗੇ। ਕਹਿੰਦੇ ਹਰਖ ਸੋਗ ਜਾਕੇ ਨਹੀਂ, ਹਰਖ ਸੋਗ ਜਾਕੇ ਨਹੀਂ ਬੈਰੀ ਮੀਤ ਸਮਾਨ। ਕਹਿੰਦੇ ਧਿਆਨ ਦੇ, ਬੰਧਨ ਹਰਖ ਸੋਗ, ਹਰਖ ਕੀ? ਖੁਸ਼ੀ, ਮਾੜੀ ਜਿਹੀ ਖੁਸ਼ੀ ਮਿਲ ਜਾਏ ਨਾ ਆਪਾਂ ਬਚ ਜਾਂਦੇ ਬੰਧਨ ਚ ਕੀ। ਚਲੋ ਮੈਨੂੰ ਆਪਾਂ ਅੱਜ ਦੀ ਗੱਲ ਹੀ ਲੈ ਲਈਏ। ਹੁਣ ਅੱਜ ਆਪਾਂ ਗੁਰੂ ਘਰ ਜਾਣਾ ਹੈ, ਗੁਰਮਤਿ ਵਿਚਾਰਾਂ ਸੁਣਨੀ ਹੈ, ਘਰ ਚ ਖੁਸ਼ੀ ਆ ਗਈ, ਕਿਤੇ ਪੋਤਰਾ ਹੋ ਗਿਆ, ਕੋਈ ਗੱਡੀ ਲੈ ਆਇਆ, ਕੋਈ ਜ਼ਮੀਨ ਜਾਇਦਾਦ ਲੈ ਲਈ, ਕੋਈ ਪਲਾਟ ਲੈ ਲਿਆ, ਕੋਈ ਕੋਠੀ ਖਰੀਦ ਲਈ, ਕੁਛ ਵੀ ਖੁਸ਼ੀ ਆ ਗਈ ਘਰ ਚ। ਕਿਸੇ ਨੇ ਕਿਹਾ ਭਾਈ ਸਾਹਿਬ ਜਾਣਾ ਨੀ? ਭਾਜੀ ਜਾਣਾ ਤੇ ਸੀ, ਉਹ ਅੱਜ ਨਾ ਕੋਠੀ ਖਰੀਦੀ ਹੈ ਤੇ ਆਉਣੇ ਹੀ ਅਜੇ ਖਰੀਦੀ, ਅਜੇ ਪੈਸੇ ਦਿੱਤੇ ਹੀ ਨੇ, ਤੇ ਮੈਂ ਚਾਹੁੰਦਾ ਇੱਕ ਵਾਰੀ ਘਰਦਿਆਂ ਨੂੰ ਵਿਖਾ ਹੀ ਲਿਆਵਾਂ। ਫਸ ਗਿਆ ਬੰਧਨ ਚ, ਖੁਸ਼ੀ ਦੇ ਬੰਧਨ ਚ ਫਸ ਗਿਆ। ਆ ਪੈਸਾ ਹੁਣੇ ਹੀ ਫੋਨ ਆਇਆ, ਬਾਹਰ ਪੋਤਰਾ ਹੋਇਆ ਹੈ, ਫਿਰ ਕੋਈ ਗੱਲ ਨੀ, ਆਪਾਂ ਅਗਲੀ ਵਾਰੀ ਚੱਲਾਂਗੇ। ਅੱਜ ਨਾ ਮੈਂ ਸੋਚਦਾ ਵੀ ਛੁੱਟੀ ਕਰ ਦਈਏ, ਮਿਠਾਈ ਮਿਠੂਈ ਖੋਈਏ ਨਿਆਣਿਆਂ ਨੂੰ, ਵਾਂਢੀਆਂ ਨੂੰ। ਫਸ ਗਿਆ। ਕਹਿੰਦੇ ਬੰਧਨ ਇਹ ਬੰਧਨ ਹੈ, ਪਹਿਲਾਂ ਇਹਨਾਂ ਤੋਂ ਮੁਕਤ ਹੋਣਾ ਪੈਣਾ। ਹਰਖ ਸੋਗ, ਸੋਗ ਕੀ? ਗਮੀ, ਮਾੜੀ ਜਿਹੀ ਗਮੀ ਹੋ ਗਈ, ਕੋਈ ਨੁਕਸਾਨ ਹੋ ਗਿਆ, ਉਦਾਸ ਹੋ ਕੇ ਬੈਠਾ ਹੈ। ਕਿਸੇ ਨੇ ਪੁੱਛਿਆ ਪੈਸਾ ਜਾਣਾ ਨੀ? ਉਹ ਯਾਰ ਛੱਡ ਪਰਾਂ, ਕੀ ਲੈਣ ਜਾਣਾ ਯਾਰ, ਕੀ ਗੱਲ ਹੋ ਗਈ? ਉਹ ਯਾਰ ਬੜਾ ਵੱਡਾ ਨੁਕਸਾਨ ਹੋ ਗਿਆ। ਕੀ ਨੁਕਸਾਨ ਹੋ ਗਿਆ? ਕੁਝ ਨਹੀਂ ਭਾਜੀ, ਮੈਂ ਆਉਣ ਡਿਆ ਰਸਤੇ 1000 ਰੁਪਇਆ ਡਿੱਗ ਪਿਆ ਮੇਰਾ, 1000 ਰੁਪਇਆ ਡਿੱਗ ਪਿਆ ਮੇਰੀ ਜੇਬ ਚੋਂ। ਬੜਾ ਭਾਰੀ ਨੁਕਸਾਨ ਹੋ ਗਿਆ, ਦਿਲ ਨਹੀਂ ਕਰਦਾ ਪਿਆ ਜਾਣ ਨੂੰ, ਬੜਾ ਉਦਾਸ ਹੋ ਗਿਆ। ਰੱਬ ਦਾ ਪੈਰਾ ਕਹਿੰਦਾ ਅਗੋਂ, ਕਹਿੰਦਾ ਭਾਈ ਸਗੋਂ ਚੰਗਾ ਹੋਇਆ 1000 ਰੁਪਇਆ ਡਿੱਗ ਪਿਆ। ਕਹਿੰਦੇ ਕਿਉਂ? ਕਹਿੰਦੇ ਉਹਦਾ ਕਿਤੇ ਪੱਟੀ ਪੁੱਟੀ ਕਰਾਉਣ ਲੱਗੇ ਲੱਗਣਾ ਹੋਊਗਾ ਤੇ ਪਹਿਲਾਂ ਡਿੱਗਤਾ ਉਦਾਂ ਹੀ। ਕਿੱਥੇ ਮਨ ਮੰਨਦਾ ਹੈ, ਹਰਖ ਸੋਗ ਜਾਕੇ ਨਹੀਂ। ਕਹਿੰਦਾ ਜੇ ਕਿਸੇ ਦੀ ਬਿਰਤੀ ਬਣ ਗਈ ਹੈ ਸਿਮਰਨ ਕਰਦਿਆਂ ਕਰਦਿਆਂ, ਕੋਈ ਖੁਸ਼ੀ ਆਈ ਹੈ, ਕੋਈ ਸੋਗ ਆਇਆ ਹੈ, ਕਹਿੰਦਾ ਪਰ ਇਹਦੇ ਬੰਧਨ ਚ ਨਹੀਂ ਹੈ ਤੇ ਕੀ ਕਰਦਾ ਫਿਰ? ਬੈਰੀ ਮੀਤ ਸਮਾਨ। ਕਹਿੰਦਾ ਉਹਦੀ ਬਿਰਤੀ ਬਣ ਗਈ, ਜੇ ਕੋਈ ਦੁਸ਼ਮਣ ਵੀ ਹੈ ਉਹਨਾਂ ਨੂੰ ਮਿੱਤਰ ਸਮਝਦਾ, ਦੋਵੇਂ ਇੱਕੋ ਜਿਹੇ ਸਮਝਦਾ। ਹੁਣ ਵਿਚਾਰ ਕਰਨੀ ਜਿਹੜਾ ਆਪ ਜੀ ਨੇ, ਕਹਿੰਦੇ ਬੈਰੀ ਮੀਤ ਸਮਾਨ, ਕਹਿੰਦੇ ਬੈਰੀ ਤੇ ਮਿੱਤਰ ਇੱਕੋ ਜਿਹਾ ਸਮਝਦਾ। ਕਹਿੰਦਾ ਛੱਡ ਪਰਾਂ, ਹੁਣ ਇਹ ਇੱਕੋ ਜਿਹਾ ਹੀ ਨੇ, ਬੜਾ ਔਖਾ ਹੈ, ਬੜਾ ਔਖਾ। ਪਰ ਜਿਹੜਾ ਖੁਸ਼ੀ ਤੇ ਗਮ ਦੇ ਬੰਧਨ ਚੋਂ ਮੁਕਤੀ ਹੋ ਜਾਂਦੀ ਜਿਹਦੀ, ਗੁਰੂ ਸਾਹਿਬ ਬਣ ਕਹਿੰਦੇ ਉਹਦੀ ਬਿਰਤੀ ਬਣਦੀ ਹੈ, ਉਹ ਬੈਰੀ ਨੂੰ ਤੇ ਮਿੱਤਰ ਨੂੰ ਇੱਕੋ ਜਾਣਦਾ ਹੈ। ਤੇ ਫਿਰ ਗੁਰੂ ਸਾਹਿਬ ਬਣ ਕੀ ਕਹਿੰਦੇ? ਕਹੋ ਨਾਨਕ ਸੁਨ ਰੇ ਮਨਾ ਮੁਕਤ ਤੈ ਤੈ ਜਾ। ਗੁਰੂ ਸਾਹਿਬ ਬਣ ਕਹਿੰਦੇ ਮੇਰਿਆ ਮਨਾ ਮੇਰੀ ਗੱਲ ਸੁਣ, ਕਹਿੰਦੇ ਮੁਕਤ ਹੈ, ਆਜ਼ਾਦ ਹੈ, ਇਹ ਬੰਧਨਾਂ ਦੇ ਖਿਲਾਸ ਹੋ ਗਿਆ, ਬੰਧਨਾਂ ਤੋਂ ਬਾਹਰ ਹੋ ਗਿਆ। ਹਰਖ ਸੋਗ ਇੱਕ ਬੰਧਨ ਹੈ, ਬੈਰੀ ਮਿੱਤਰ ਇੱਕ ਬੰਧਨ ਹੈ। ਕਹਿੰਦਾ ਬਾਹਰ ਹੋ ਗਿਆ ਉਦਾਂ ਬੰਧਨਾਂ ਤੋਂ, ਪਰਾਂ ਹੋ ਗਿਆ, ਕਹਿੰਦਾ ਛੱਡ ਪਰਾਂ, ਇੱਕੋ ਜਿਹਾ ਹੀ ਹੈ। ਹੁਣ ਬਿਰਤੀ ਸਮਝਣ ਵਾਲੀ, ਹੁਣ ਇੱਕ ਗੱਲ ਯਾਦ ਰੱਖਿਓ, ਜੈ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਹੁਣ ਪਰਮਾਤਮਾ ਦਾ ਨਾਮ ਸਿਮਰਨ ਕਿਤੇ ਐਵੇਂ ਟਿਕ ਜਾਂਦਾ, ਪਰਮਾਤਮਾ ਦੀ ਯਾਦ ਕਿਤੇ ਐਵੇਂ ਬਣ ਜਾਂਦੀ, ਗੁਰੂ ਪਿਆਰੇ ਐਵੇਂ ਨਹੀਂ ਬਣਦੀ ਜ਼ਿੰਦਗੀ 'ਚ। ਵਿਚਾਰ ਕਰਨਾ, ਜਿੰਨਾ ਚਿਰ ਬਿਰਤੀ ਆਜ਼ਾਦ ਨਹੀਂ ਹੋਊਗੀ, ਜਿੰਨਾ ਚਿਰ ਬਿਰਤੀ ਤੁਹਾਡੀ ਬੰਧਨਾਂ 'ਚੋਂ ਆਜ਼ਾਦ ਨਹੀਂ ਹੋਊਗੀ, ਮੁਕਤ ਨਹੀਂ ਹੋਊਗੀ, ਉਡਾਰੀ ਨਹੀਂ ਭਰ ਸਕਦੀ। ਤੁਸੀਂ ਕਦੇ ਜ਼ਿੰਦਗੀ 'ਚ ਦੇਖਿਆ ਅੰਡਾ ਕਬੂਤਰ ਦਾ, ਘੁੱਗੀ ਦਾ, ਠੀਕ ਹੈ, ਕਬੂਤਰ ਚਿੜੀ ਇਹ ਸਭ ਉਡਾਰੀ ਭਰਦੇ, ਪਰ ਆਂਡੇ ਦਿੰਦੇ ਆ। ਜਦੋਂ ਇਹ ਆਂਡੇ ਦਿੰਦੇ ਆ, ਉਹ ਬੱਚਾ ਆਂਡੇ 'ਚੋਂ ਪੈਦਾ ਹੁੰਦਾ, ਉਹ ਬੱਚਾ ਆਂਡੇ ਦੀ ਕੈਦ ਵਿੱਚ ਆ, ਬੱਚਾ ਆਂਡੇ ਦੀ ਕੈਦ ਵਿੱਚ। ਕਦੀ ਆਂਡਾ ਉੱਡਦਾ ਵੇਖਿਆ ਜੀ ਕਿਤੇ? ਕਦੀ ਆਂਡਾ ਉੱਡਦਾ ਵੇਖਿਆ ਜੀ? ਕਦੀ ਨਹੀਂ ਵੇਖਿਆ। ਉਸ ਆਂਡੇ ਦੀ ਕੈਦ ਵਿੱਚ ਬੱਚਾ ਹੈ, ਚਿੜੀ ਦਾ, ਕਬੂਤਰ ਦਾ ਕੈਦ ਹੈ, ਪਰ ਆਂਡਾ ਉੱਡਦਾ ਨਹੀਂ ਹੈ। ਪਰ ਵਕਤ ਆਉਂਦਾ ਹੈ, ਉਹਦੇ ਅੰਦਰ ਪਰ ਬਣ ਗਏ, ਸਦਕੇ ਜਾਵਾਂ ਪਰ ਬਣ ਗਏ ਨੇ, ਪੂਰੀ ਸ਼ੇਪ ਬਣ ਗਈ ਹੈ, ਪਰ ਆਂਡੇ ਦੀ ਕੈਦ ਵਿੱਚ ਉਡਾਰੀ ਨਹੀਂ ਭਰ ਸਕਦੇ। ਸਮਾਂ ਆਉਂਦਾ ਹੈ, ਖੋਲ ਟੁੱਟ ਜਾਂਦਾ, ਆਂਡਾ ਫੁੱਟ ਜਾਂਦਾ। ਜਦੋਂ ਆਂਡਾ ਫੁੱਟ ਜਾਂਦਾ ਹੈ ਤੇ ਬੱਚਾ ਬਾਹਰ ਨਿਕਲਦਾ, ਉਸ ਆਂਡੇ ਦੀ ਕੈਦ ਚੋਂ ਬਾਹਰ ਹੋ ਕੇ ਬੱਚਾ ਉਡਾਰੀ ਭਰਨ ਦੇ ਯੋਗ ਹੋ ਜਾਂਦਾ, ਪਰ ਆਂਡੇ ਦੇ ਅੰਦਰ ਨਹੀਂ। ਹੁਣ ਆਪ ਜੀ ਕਹੋਗੇ ਵੀ ਇਹ ਕਿਹੜੀ ਗੱਲ ਕਹਿਣੀ ਚਾਹੁੰਦੇ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ 1002 ਅੰਗ ਦੇ ਉੱਤੇ, ਪੜ੍ਹਿਓ ਧੰਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕੀ ਕਹਿੰਦੇ ਪਾਤਸ਼ਾਹ? ਕਹਿੰਦੇ ਫੂਟੋ ਆਂਡਾ ਭਰਮ ਕਾ, ਫੂਟੋ ਆਂਡਾ ਭਰਮ ਕਾ। ਗੁਰੂ ਸਾਹਿਬ ਕਹਿਣ ਲੱਗੇ, ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ। ਕਹਿੰਦੇ ਧਿਆਨ ਦੇਈ, ਜਦੋਂ ਆਂਡਾ ਫੁੱਟਿਆ ਨਾ, ਉਹਦਾ ਬੱਚਾ ਆਂਡੇ ਦੀ ਕੈਦ ਚੋਂ ਬਾਹਰ ਹੋਇਆ। ਜਿੱਦਾਂ ਹੀ ਆਂਡਾ ਦੀ ਕੈਦ ਦੇ ਵਿੱਚੋਂ ਬੱਚਾ ਬਾਹਰ ਹੋਇਆ, ਉਡਾਰੀ ਭਰਨ ਦਾ ਯੋਗ ਹੋ ਗਿਆ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਜਦੋਂ ਫੂਟੋ ਆਂਡਾ ਭਰਮ ਕਾ, ਆਂਡਾ ਮਨ ਸਾਡਾ ਭਟਕਦਾ ਨਾ, ਭਰਮਾਂ 'ਚ ਫਸਿਆ, ਭਟਕਣਾ 'ਚ ਫਸਿਆ, ਇਹਨਾਂ 'ਚ ਫਸਿਆ ਹੋਇਆ, ਜਿੰਨਾ ਚਿਰ ਮਨ ਹੈ ਨਾ ਉਡਾਰੀ ਨਹੀਂ ਭਰ ਸਕਦਾ, ਇਹ ਆਂਡਾ ਆ, ਮਨ ਦੀ ਭਟਕਣਾ ਆਂਡਾ ਹੈ। ਆਂਡੇ ਦੀ ਖੋਲ ਵਿੱਚ ਸਾਡੀ ਮਨ ਬਿਰਤੀ ਫਸੀ ਹੋਈ, ਤੇ ਮਨ ਬਿਰਤੀ ਇਸ ਆਂਡੇ ਦੇ ਖੋਲ ਵਿੱਚ ਫਸੀ ਹੋਈ, ਉਡਾਰੀ ਨਹੀਂ ਭਰ ਸਕਦੀ। ਬਥੇਰਾ ਕੋਸ਼ਿਸ਼ ਕਰਦੀ ਹੈ ਪਰ ਉਡਾਰੀ ਨਹੀਂ ਭਰ ਸਕਦੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦੇ ਆਂਡਾ ਫੁੱਟਿਆ ਤੇ ਪੰਛੀ ਬਾਹਰ ਨਿਕਲਿਆ ਤੇ ਉਡਾਰੀ ਭਰਨ ਯੋਗ ਹੋਇਆ। ਆਂਡਾ ਤੇਰਾ ਮਨ, ਮਨ ਦੀ ਭਟਕਣਾ 'ਚੋਂ ਬਾਹਰ ਨਿਕਲਿਆ ਤੇ ਤਾਂ ਉਡਾਰੀ ਭਰਨ ਯੋਗ ਹੋਇਆ। ਆਪਾਂ ਤੇ ਫਸੇ ਭਰਮਾਂ 'ਚ ਫਸੇ, ਕਿਹੜਾ ਭਰਮ? ਮਨ ਭਟਕਦਾ, ਜੇ ਆਹ ਨਹੀਂ ਮਿਲਿਆ ਤੇ ਪਤਾ ਨਹੀਂ ਕੀ ਹੋਜੂ, ਜੇ ਆਹ ਨਹੀਂ ਹੋਇਆ ਤੇ ਪਤਾ ਨਹੀਂ ਕੀ ਹੋਜੂ, ਮਨ ਭਟਕਦਾ ਹੈ। ਫੁੱਟੋ ਆਂਡਾ ਭਰਮ ਕਾ ਮਨੇ ਪਇਓ ਪ੍ਰਗਾਸ। ਹੁਣ ਧਿਆਨ ਦਿਓ, ਕਹਿੰਦੇ ਮਨੇ ਪਇਓ ਪ੍ਰਗਾਸ, ਕਹਿੰਦੇ ਪਰ ਇਹ ਆਂਡਾ ਫੁੱਟਦਾ ਕਦੋਂ? ਵਿਚਾਰ ਕਰਨਾ, ਕੁਕੜੀ ਕਬੂਤਰੀ ਆਂਡਿਆਂ ਉੱਤੇ ਬਹਿ ਜਾਂਦੀ ਹੈ, ਉਹਦੀ ਗਰਮੈਸ਼ ਦੇ ਨਾਲ ਆਂਡਾ ਫੁੱਟਦਾ, ਬੱਚਾ ਪੈਦਾ ਹੁੰਦਾ। ਗੁਰੂ ਸਾਹਿਬਣ ਕਹਿਣ ਲੱਗੇ, ਜਦੋਂ ਤੇਰੀ ਮਨ ਬਿਰਤੀ ਗੁਰੂ ਦੇ ਪ੍ਰਕਾਸ਼ ਵਿੱਚ ਮਨੇ ਭਇਓ, ਪ੍ਰਕਾਸ਼ ਜਦੋਂ ਗੁਰੂ ਦਾ ਸ਼ਬਦ ਦਾ ਪ੍ਰਕਾਸ਼ ਸਾਡੇ ਅੰਦਰ ਹੁੰਦਾ, ਗੁਰਬਾਣੀ ਆਪਾਂ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਪ੍ਰਕਾਸ਼ ਨਾਲ, ਗੁਰਬਾਣੀ ਦੀ ਗਰਮੈਸ਼ ਨਾਲ ਸਾਡੇ ਅੰਦਰੋਂ ਵੀ ਭਟਕਣਾ ਦਾ ਆਂਡਾ ਫੁੱਟ ਜਾਂਦਾ ਹੈ, ਆਂਡਾ ਫੁੱਟ ਜਾਂਦਾ। ਫੁੱਟੋ ਆਂਡਾ ਭਰਮਕਾ ਮਨੇ ਭਇਓ ਪ੍ਰਕਾਸ਼, ਕਹਿੰਦੇ ਮਨ। ਹੁਣ ਦੇਖੋ ਮੁਰਗੀ ਆਂਡੇ ਉੱਤੇ ਬੈਠੀ ਦੀ, ਉਹਦੀ ਗਰਮੈਸ਼ ਨਾਲ ਆਂਡਾ ਜਿਹੜਾ ਫੁੱਟ ਜਾਂਦਾ ਹੈ। ਤੇ ਕਹਿੰਦੇ ਜਦੋਂ ਗੁਰੂ ਦਾ ਉਪਦੇਸ਼ ਸਾਡੇ ਮਨ ਤੇ ਟਿਕਦਾ, ਗੁਰੂ ਦੇ ਉਪਦੇਸ਼ ਦਾ ਪ੍ਰਕਾਸ਼ ਜਿਹੜਾ ਉਹਦੀ ਗਰਮੈਸ਼ ਨਾਲ ਸਾਡਾ ਮਨ ਜਿਹੜਾ ਹੈ ਸੰਸਾਰ ਦੀ ਭਟਕਣਾ ਤੋਂ ਬਾਹਰ ਆਉਂਦਾ। ਜਦੋਂ ਬਾਹਰ ਆਉਂਦਾ, ਜਦੋਂ ਬਾਹਰ ਆਉਂਦਾ ਫੁੱਟਦਾ, ਉਡਾਰੀ ਭਰਨ ਜੋਗਾ ਹੁੰਦਾ। ਅਗਲੀ ਪੰਕਤੀ ਦੇਖੋ ਕੀ ਲਿਖਿਆ, ਕਾਟੀ ਬੇਰੀ ਬੱਗੇ ਤੇ ਗੁਰਕੀਨੀ ਬੰਦ ਖਿਲਾਸ, ਕਾਟੀ ਬੇਰੀ ਬੱਗੇ ਤੇ, ਬੇਰੀ ਦਾ ਪਾ ਬੇੜੀ, ਠੀਕ ਤੁਸੀਂ ਦੇਖੋ ਪੱਗੇ ਦਾ ਪੈਰ। ਹੁਣ ਕੋਈ ਕੈਦੀ ਹੈ, ਕੋਈ ਕੈਦੀ ਹੈ, ਕਈ ਕੈਦੀ ਬੜੇ ਸਖਤ ਹੁੰਦੇ ਨੇ ਤੇ ਉਹਨਾਂ ਨੂੰ ਬੇੜੀਆਂ ਪਾਈਆਂ ਜਾਂਦੀਆਂ, ਬੇੜੀਆਂ ਪਾਈਆਂ ਜਾਂਦੀਆਂ ਭੱਜ ਨਾ ਜਾਣਗੇ। ਬੇੜੀ ਦਾ ਭਾਵ ਕੀ ਹੁੰਦਾ, ਹੱਥ ਵੀ ਬੱਧੇ ਹੁੰਦੇ ਨੇ, ਪੈਰ ਵੀ ਬੱਧੇ ਹੁੰਦੇ ਨੇ, ਗਲ ਵਿੱਚ ਵੀ ਉਹਨਾਂ ਦਾ ਸਿੰਗਲ ਪਾਇਆ ਹੁੰਦਾ, ਉਹਨੂੰ ਕਹਿੰਦੇ ਬੇੜੀਆਂ ਪਾਈਆਂ ਨੇ, ਇਹਦਾ ਮਤਲਬ ਖੁੰਖਾਰ ਆ। ਤੇ ਗੁਰੂ ਸਾਹਿਬ ਬਣ ਕਹਿੰਦੇ ਜਿੱਦਾਂ ਉਹ ਕੈਦੀ ਖੁੰਖਾਰ ਆ, ਉਹਦੇ ਗੱਲ ਬੇੜੀਆਂ ਪਈਆਂ, ਮਨਾ ਤੂੰ ਕਿੰਨਾ ਖੁੰਖਾਰ ਆ। ਗੁਰੂ ਸਾਹਿਬ ਕਹਿੰਦੇ ਤੈਨੂੰ ਵੀ ਬੇੜੀਆਂ ਪਈਆਂ, ਤੂੰ ਕਿੰਨਾ ਕੋ ਖੁੰਖਾਰ ਆ, ਤੂੰ ਤੇ ਕੈਦ ਚ ਹੀ ਹੈ। ਕਾਟੀ ਬੇੜੀ ਪੱਗੇ ਤੇ, ਕਹਿੰਦੇ ਪੈਰਾਂ ਤੋਂ ਬੇੜੀ ਕੱਢ ਦਿੱਤੀ। ਗੁਰੂ ਸਾਹਿਬ ਬਣ ਕਹਿੰਦੇ ਜਦੋਂ ਗੁਰੂ ਦੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਡੇ ਅੰਦਰ ਹੁੰਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਗੁਰਕੀਨੀ ਬੰਧ ਖਲਾਸ, ਕਹਿੰਦੇ ਗੁਰੂ ਜੀ ਕਿਰਪਾ ਕਰਦੇ ਆ, ਗੁਰੂ ਦੇ ਉਪਦੇਸ਼ ਦੇ ਜ਼ਰੀਏ ਜਦੋਂ ਸਾਨੂੰ ਸਮਝ ਆਉਂਦੀ ਹੈ, ਗੁਰੂ ਦੀ ਮੱਤ ਸਾਡੇ ਅੰਦਰ ਟਿਕਦੀ ਹੈ, ਗੁਰੂ ਦੀ ਮੱਤ ਸਾਨੂੰ ਸਮਝ ਆਉਂਦੀ, ਸਾਡੇ ਅੰਦਰ ਘਰ ਕਰਦੀ ਹੈ, ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਸਾਡਾ ਅੰਦਰ ਘਰ ਕਰਦੀ ਹੈ। ਹੁਣ ਪਤਾ ਕੀ ਕਰਦੇ ਆਪਾਂ, ਪੜ੍ਹਦੇ ਗੁਰਬਾਣੀ, ਪੜ੍ਹਦੇ ਪੜ੍ਹਨੀ ਗੁਰਬਾਣੀ, ਪੜ੍ਹਾਂਗੇ ਤੇ ਕੁਛ ਮਿਲੂਗਾ। ਜਦ ਜ਼ਿੰਦਗੀ 'ਚ ਵਿਚਾਰ ਕਰਨਾ, ਜੇ ਗੁਰਬਾਣੀ ਪੜ੍ਹਾਂਗੇ ਨਹੀਂ ਕੁਛ ਮਿਲਣਾ ਨਹੀਂ, ਗੁਰਬਾਣੀ ਪੜ੍ਹਾਂਗੇ ਸੂਝੀ ਆਊਗੀ, ਠੀਕ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਨੂੰ ਸਮਝ ਆਉਂਦੀ ਹੈ, ਗੁਰਮਤ ਅੰਦਰ ਟਿਕਦੀ ਹੈ। ਆਪਾਂ ਪੰਕਤੀ ਪੜ੍ਹੀ ਸੀ ਨਾ, ਗੁਰਮਤ ਮਤ ਅਚਲ ਹੈ ਚਲਾਏ ਨਾ ਸਕੇ ਕੋਈ, 543 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਗੁਰਮਤ ਮਤ ਅਚਲ ਹੈ, ਕਹਿੰਦੇ ਜਿਹੜੀ ਗੁਰੂ ਦੀ ਮਤ ਹੈ ਨਾ ਉਹ ਅਚਲ ਹੈ। ਅਚਲ ਦਾ ਮਤਲਬ ਕੀ ਹੁੰਦਾ, ਤੁਰਦੀ ਨਹੀਂ ਹੈ। ਚਲਾਏ ਨਾ ਸਕੇ ਕੋਏ, ਕਹਿੰਦੇ ਕੋਈ ਤਾਕਤ ਇਹੋ ਜਿਹੀ ਨੀ ਜਿਹੜੀ ਨੂੰ ਗਾਂਹ ਤੋੜ ਦੇਵੇ। ਪਰ ਪੰਗਾ ਇਹ ਹੈ ਵੀ ਇਹ ਮਤ ਟਿਕੇ ਪਹਿਲਾਂ ਤਾਂ ਆਇਆ, ਹੁਣ ਮਤ ਟਿਕੀ ਨਹੀਂ, ਜਦੋਂ ਕੋਈ ਚੀਜ਼ ਘਰ ਆਈ ਨਹੀਂ। ਹੁਣ ਤੁਸੀਂ ਦੇਖੋ, ਤੁਸੀਂ ਕਿਸੇ ਨੂੰ ਕਹਿੰਦੇ ਹੋ ਵੀ ਭਾਈ ਸਾਹਿਬ ਵੀ ਤੂੰ ਕਹਿੰਦਾ ਮੇਰਾ ਸਕੂਟਰ ਚੋਰੀ ਹੋ ਗਿਆ, ਕਹਿੰਦਾ ਕਹਿੰਦਾ ਕਿਤੇ ਮੇਰੇ ਕੋਲ ਹੋਵੇ ਮੈਂ ਚੋਰੀ ਨਾ ਹੋਣ ਦੇਵਾਂ। ਪੰਗਾ ਤੇਰੇ ਕੋਲ ਤਾਂ ਹੈ ਹੀ ਨਹੀਂ, ਤੇਰੇ ਕੋਲ ਸਕੂਟਰ ਤੇ ਹੈ ਹੀ ਨਹੀਂ। ਕੀ ਕਹਿੰਦਾ, ਕਹਿੰਦਾ ਜੇ ਕਿਤੇ ਮੇਰੇ ਕੋਲ ਸਕੂਟਰ ਹੋਵੇ ਤਾਂ ਮੈਂ ਚੋਰੀ ਨਾ ਵਾਂ, ਰਾਸਾਂ ਸਾਂਭ ਕੇ ਰੱਖਾਂ। ਪੰਗਾ ਤੇ ਆ ਵੀ ਤੇਰੇ ਕੋਲ ਸਕੂਟਰ ਹੈ ਹੀ ਨਹੀਂ। ਬੜੇ ਜਾਣੇ ਕਹਿੰਦੇ ਕਹਿੰਦੇ ਸਾਨੂੰ ਅਕਲ ਆ ਜਾਏਗਾ, ਸਾਨੂੰ ਸੋਝੀ ਆ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਂ ਅਸੀਂ ਆਹ ਕਰ ਦਈਏ। ਸੋਝੀ ਤੇ ਹੈ ਹੀ ਨਹੀਂ, ਸਕੂਟਰ ਘਰ ਹੋਵੇ ਤਾਂ ਹੀ ਸੰਭਾਲੇ ਨਾ। ਤੂੰ ਗੁਰਬਾਣੀ ਪੜ੍ਹਦਾ, ਗੁਰੂ ਸ਼ਬਦ ਦੀ ਵਿਚਾਰ ਕਰੇ, ਮਨ ਵਿੱਚ ਜਗ੍ਹਾ ਦਵੇਂ, ਟਿਕਾਣਾ ਦਵੇਂ, ਗੁਰੂ ਦੀ ਮੱਤ ਤੇਰੇ 'ਚ ਟਿਕੇ ਤੇ ਤਾਂ ਹੀ ਨਾ ਕੋਈ ਚਲਾ ਸਕੇ ਇਹਨੂੰ। ਮੱਤ ਟਿਕੀ ਕੋਈ ਨਹੀਂ, ਬਾਰੋ ਬਾਰੀ ਲੰਘ ਜਾਂਦੀ। ਕਬੀਰ, ਸਾਚਾ ਸਤਿਗੁਰ ਕਿਆ ਕਰੇ ਜਾਂ ਸੁੱਖਾ ਮੈਂ ਚੂਕ, ਅੰਧੇ ਏਕਣ ਲੱਗ ਗਈ ਜਿਉਂ ਬਾਂਸ, ਵਜਾਈਏ ਫੂਕ। ਗੁਰੂ ਸਾਹਿਬ ਸੱਚਾ ਸਤਿਗੁਰੂ ਕੀ ਕਰ ਲਿਆ, ਜੋ ਸਿੱਖਿਆ ਲੈਣ ਵਾਲੇ ਅੰਦਰ ਉਨਤਾ ਹੀ ਹੈ। ਪੁੱਛਿਆ ਕਿੱਦਾਂ ਦੀ ਉਨਤਾ ਹੀ ਹੈ, ਤੇ ਪਾਤਸ਼ਾਹ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਜੋ ਬਾਂਸ ਵਜਾਈਏ ਫੂਕ, ਕਹਿੰਦਾ ਜਿਵੇਂ ਫੂਕਣੀ ਲੈ ਕੇ ਨਾ ਬਾਂਸ ਦੀ, ਤੇ ਉਹਦੇ ਆਰ ਪਰ ਛੇਕ ਹੁੰਦਾ, ਤੇ ਜਨਾਨੀਆਂ ਅੱਗ ਬਲਦੀਆਂ ਤੇ ਫੂਕਣੀ ਬਲਦੀਆਂ ਤੇ ਉਹ ਫੂਕ ਮਾਰਦੀ, ਅੱਗ ਮੱਚਦੀ ਹੈ ਬੁਝਦੀ ਨਹੀਂ ਹੈ, ਅੱਗ ਮੱਚਦੀ ਹੈ। ਤੇ ਗੁਰੂ ਸਾਹਿਬ ਨੂੰ ਕਹਿੰਦੇ, ਕਹਿੰਦੇ ਜਿਹੜਾ ਪ੍ਰਾਣੀ ਇਸ ਕੰਨਾਂ ਨਾਲ ਬਾਣੀ ਸੁਣਦਾ, ਦੂਜੇ ਕੰਨ ਥਾਣੇ ਬਾਹਰ ਕੱਢ ਦਿੰਦਾ, ਉਹਦੇ ਪਾਪਾਂ ਦੀ ਅੱਗ ਹੋਰ ਮੱਚਦੀ ਹੈ, ਬੁਝਦੀ ਨਹੀਂ, ਬੁਝਦੀ ਨਹੀਂ। ਕਿਉਂ? ਕਿਉਂਕਿ ਬਾਣੀ ਸੁਣੀ, ਅੰਦਰ ਰੱਖੀ ਕੋਈ ਨਹੀਂ, ਟਿਕਾਈ ਕੋਈ ਨਹੀਂ ਅੰਦਰ। ਇਹ ਨਹੀਂ ਕਿ ਤੁਸੀਂ ਪਾਠ ਨਹੀਂ ਕਰਦੇ, ਤੁਸੀਂ ਬਾਣੀ ਨਹੀਂ ਪੜ੍ਹਦੇ, ਸਾਰੇ ਪੜ੍ਹਦੇ ਹੋ, ਪੜ੍ਹਨੀ ਹੈ, ਪਰ ਸਦਕੇ ਜਾਵਾਂ ਇਹਨੂੰ ਅੰਦਰ ਜਗ੍ਹਾ ਦਿਆ ਕਰੋ। ਜਦੋਂ ਗੁਰਬਾਣੀ ਪੜ੍ਹਦੇ ਹੋ ਨਾ, ਅੰਦਰ ਟਿਕਾਓ, ਪਿਆਰ ਨਾਲ ਪੜ੍ਹੋ, ਅੰਦਰ ਦੇ ਬਲਬਲੇ ਅੰਦਰ ਦੇ ਵਿਚਾਰਾਂ ਨੂੰ ਰੋਕ ਲਓ। ਗੁਰਬਾਣੀ ਪੜ੍ਹਨ ਲੱਗਿਆ ਸਭ ਤੋਂ ਪਹਿਲਾਂ ਜਦੋਂ ਸਵੇਰੇ ਨਿਤਨੇਮ ਸ਼ੁਰੂ ਕਰਦੇ ਹੋ, ਜਪਜਲਾ ਪਾਠ ਸ਼ੁਰੂ ਕਰਦੇ ਹੋ, ਸਭ ਤੋਂ ਪਹਿਲਾਂ ਨਮਸਕਾਰ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਂ ਪਾਠ ਕਰਨ ਲੱਗਾ, ਮੈਂ ਗੁਰਬਾਣੀ ਪੜ੍ਹਨ ਲੱਗਾ, ਮੇਰੇ ਤੇ ਕਿਰਪਾ ਕਰਿਓ, ਮੈਨੂੰ ਕੁਛ ਨਹੀਂ ਚਾਹੀਦਾ। ਕੀ ਚਾਹੀਦਾ ਫਿਰ ਬਈ? ਮੈਨੂੰ ਤੁਹਾਡੀ ਮੱਤ ਚਾਹੀਦੀ। ਫਿਰ ਤੇ ਮੱਤ ਆਊਗੀ, ਮੱਤ ਅਭੀ ਮੰਗੀ ਨਹੀਂ, ਹੁਣ ਮੰਗਿਆ ਤੇ ਆਪਾਂ ਪਦਾਰਥ, ਹੁਣ ਤੁਸੀਂ ਹਿਸਾਬ ਲਾਓ। ਜਦੋਂ ਆਪਾਂ ਪਹਿਲਾਂ ਹੀ ਪਦਾਰਥ ਮੰਗ ਲੈਂਦੇ ਹਾਂ ਤੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਾਨੂੰ ਗੁਰਬਾਣੀ ਚੋਂ ਗਿਆਨ ਨਹੀਂ ਲੱਭਦਾ, ਸਾਨੂੰ ਗੁਰਬਾਣੀ ਚੋਂ ਪਦਾਰਥ ਹੀ ਦਿਸਣ ਡੇ ਹੁੰਦੇ। ਸਾਡਾ ਮਨ ਕੀ ਟਿਕਿਆ ਹੁੰਦਾ ਵੀ ਅੱਜ ਮੇਰਾ ਕੰਮ ਬਣ ਜਾਣਾ, ਫਲਾਣੀ ਚੀਜ਼ ਮੈਨੂੰ ਮਿਲ ਜਾਣੀ ਹੈ, ਉਹ ਉੱਥੇ ਤੱਕ ਹੀ ਮਨ ਟਿਕਿਆ ਰਹਿੰਦਾ, ਅਗਲੇ ਪਾਸੇ ਜਾਂਦਾ ਨਹੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਲੈ ਜਾਣਾ ਚਾਹੁੰਦੇ ਨੇ ਉੱਥੇ ਮਨ ਜਾਂਦਾ ਹੀ ਨਹੀਂ, ਬਿਰਤੀ ਬਣਦੀ ਹੀ ਨਹੀਂ। ਫਿਰ ਗੁਰੂ ਸਾਹਿਬ ਕਹਿੰਦੇ ਕਾਟੀ ਬੇੜੀ ਪੱਗੇ ਤੇ ਗੁਰਕੀਨੀ ਬੰਦ ਖਲਾਸ, ਕਹਿੰਦੇ ਵੀ ਗੁਰੂ ਨੇ ਬੜੀ ਕਿਰਪਾ ਕੀਤੀ, ਜਿਹੜੀ ਪੈਰਾਂ ਨਾਲ ਬੇੜੀ ਬੱਧੀ ਸੀ ਨਾ, ਜਿਹਦਾ ਮੇਰੇ ਪੈਰ ਚੱਲਦੇ ਨਹੀਂ ਸੀ, ਇਹਦਾ ਮਤਲਬ ਮੇਰੀ ਸੁੱਤ ਚਾਲ ਚ ਆਉਂਦੀ ਨਹੀਂ ਸੀ, ਗੁਰੂ ਨੇ ਕਿਰਪਾ ਕੀਤੀ ਵੀ ਉਹ ਬੇੜੀ ਕੱਟ ਦਿੱਤੀ। ਤੇ ਕੀ ਕੀਤਾ ਫਿਰ? ਗੁਰਕੀਨੀ ਬੰਦ ਖਲਾਸ, ਕਹਿੰਦੇ ਮੈਂ ਬੰਧਨਾਂ ਚ ਬੱਝਾ ਸੀ ਨਾ, ਮਨ ਕਹਿੰਦਾ ਮੇਰੀ ਖਲਾਸੀ ਕਰਤੀ, ਕਹਿੰਦਾ ਛੁਟਕਾਰਾ ਦਵਾ ਦਿੱਤਾ। ਫਿਰ ਗੁਰੂ ਸਾਹਿਬ ਨੂੰ ਕੀ ਕਹਿੰਦੇ? ਕਹਿੰਦੇ ਆਵਣ ਜਾਣ ਰਹੋ, ਕਹਿੰਦੇ ਹੁਣ ਮੇਰਾ ਮਨ ਆਉਂਦਾ ਜਾਂਦਾ ਨਹੀਂ ਹੈ, ਟਿਕ ਗਿਆ, ਹੁਣ ਭਟਕਦਾ ਨਹੀਂ ਹੈ ਨਾ, ਟਿਕ ਗਿਆ। ਕਹਿੰਦੇ ਫਿਰ ਗੁਰੂ ਸਾਹਿਬ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ। ਤਪਤ ਕੜਾਹਾ, ਕਿਹੜਾ ਤਪਤ ਕੜਾ? ਕਹਿੰਦੇ ਮੇਰੇ ਮਨ ਦੇ ਅੰਦਰ ਤਿਸ਼ਨਾਵਾਂ ਦਾ, ਝੂਠੀਆਂ ਮੰਗਾਂ ਦਾ ਅੰਦਰ ਬੜਾ ਕੜਾਹਾ ਤਪਦਾ ਪਿਆ ਸੀ। ਕਦੀ ਜ਼ਿੰਦਗੀ ਦੇ ਵਿਚਾਰ ਕਰਿਓ, ਅਸੀਂ ਕਹਿੰਦੇ ਜ਼ਰੂਰ ਹਾਂ ਅਤੇ ਅਸੀਂ ਪਾਠ ਕਰਦੇ ਹਾਂ, ਪਰ ਮਨ ਸ਼ਾਂਤ ਨਹੀਂ ਹੁੰਦਾ। ਅਸੀਂ ਗੁਰੂ ਘਰ ਜਾਂਦੇ ਹਾਂ, ਮਨ ਸ਼ਾਂਤ ਨਹੀਂ ਹੁੰਦਾ। ਕਾਰਨ ਕੀ ਹੈ? ਤਿਸ਼ਨਾ ਬੜੀਆਂ ਅੰਦਰ, ਝੂਠੀਆਂ ਮੰਗਾਂ ਬੜੀਆਂ ਅੰਦਰ। ਉਹ ਇੰਨੀ ਅੱਗ ਬਾਲਦੀਆਂ, ਇੰਨੀ ਅੱਗ ਬਾਲਦੀਆਂ ਨੇ ਵੀ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਅੱਗ ਇੰਨੀ ਕੁ ਬਲਦੀ ਹੈ ਵੀ ਜਿਹਦੇ ਕਰਕੇ ਸਾਡੇ ਅੰਦਰ ਗੁਰੂ ਦਾ ਸ਼ਬਦ ਟਿਕਦਾ ਹੀ ਨਹੀਂ। ਉਹ ਕਹਿਣ ਲੱਗੇ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ। ਕਹਿੰਦੇ ਜਦੋਂ ਮੇਰੀ ਮੱਤ ਗੁਰੂ ਚਰਨ ਨਾਲ ਜੁੜ ਗਈ, ਗੁਰਮਤ ਮਤ ਅਚਲ ਹੈ, ਚਲਾ ਨਾ ਸਕੇ ਕੋਈ, ਕਹਿੰਦੇ ਕੋਈ ਚਲਾ ਨਹੀਂ ਸਕਦਾ, ਗੁਰੂ ਦੀ ਮੱਤ ਮੇਰੇ 'ਚ ਟਿਕ ਗਈ। ਜਦੋਂ ਟਿਕ ਗਈ, ਗੁਰੂ ਦੀ ਮੱਤ ਦਾ ਕੀ ਅਸਰ ਪਿਆ ਮੇਰੇ 'ਤੇ? ਗੁਰੂ ਦੇ ਉਪਦੇਸ਼ ਦਾ ਕੀ ਫਰਕ ਪਿਆ? ਗੁਰੂ ਦੇ ਚਰਨਾਂ ਵਿੱਚ ਟਿਕ ਕੇ ਮੈਨੂੰ ਕੀ ਮਿਲਿਆ? ਤੇ ਪਾਤਸ਼ਾਹ ਦੱਸਣ ਲੱਗੇ, ਕਹਿੰਦੇ ਮੇਰੇ ਅੰਦਰ ਜਦੋਂ ਗੁਰੂ ਨੇ ਨਾਮ ਦਿੱਤਾ ਨਾ, ਮੈਨੂੰ ਸ਼ਬਦ ਦੀ ਸੋਝੀ ਦਿੱਤੀ, ਜਿਹੜਾ ਤ੍ਰਿਸ਼ਨਾ ਦਾ ਮੇਰੇ ਅੰਦਰ ਅੱਗ ਬਲਦਾ ਕੜਾਇਆ ਬਲਦਾ ਸੀ ਨਾ, ਠੰਡਾ ਹੋ ਗਿਆ, ਬੁੱਝ ਗਿਆ, ਸ਼ਾਂਤ ਹੋ ਗਿਆ, ਤ੍ਰਿਸ਼ਨਾ ਮੁੱਕ ਗਈ, ਝੂਠੀਆਂ ਮੰਗਾਂ ਖਤਮ ਹੋ ਗਈ, ਛੱਡ ਬੜਾ, ਕਹਿੰਦੇ ਕੁਛ ਨਹੀਂ ਚਾਹੀਦਾ ਹੁਣ। ਆ ਜੇ ਗੁਰਬਾਣੀ ਪੜ੍ਹਨ ਦਾ ਫਾਇਦਾ, ਆ ਜੇ ਗੁਰਬਾਣੀ ਨਾਲ ਜੁੜਨ ਦਾ ਫਾਇਦਾ ਕਿ ਸਾਡੇ ਅੰਦਰ ਦੀ ਬਿਰਤੀ ਤਬਦੀਲ ਹੋਣੀ ਚਾਹੀਦੀ ਹੈ, ਤੇ ਜੇ ਹੋਈ ਨਹੀਂ ਤੇ ਫਿਰ ਮਿਲਿਆ ਕੀ? ਗੁਰੂ ਸਾਹਿਬ ਕੀ ਕਹਿੰਦੇ? ਆਪ ਜੀ ਪੜ੍ਹਨਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ 204 ਅੰਗ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁੰਦੇ, ਨਿਕਸ ਰੇ ਪੰਖੀ, ਨਿਕਸ ਰੇ ਪੰਖੀ ਸਿਮਰ ਹਰ ਪੰਖ, ਕਹਿੰਦੇ ਮਨਾ ਤੂੰ ਪੰਖੀ, ਹੁਣ ਦੇਖੋ ਉਡਾਰੀ ਮਾਰ ਸਕਦਾ ਨਾ, ਜਿੱਥੇ ਪੰਖੀ ਇੱਕ ਲੱਗ ਜਾਵੇ ਇਹਦਾ ਮਤਲਬ ਉਡਾਰੀ ਮਾਰ ਸਕਦਾ। ਪਰ ਗੁਰੂ ਸਾਹਿਬਾਨ ਕਹਿੰਦੇ ਉਡਾਰੀ ਮਾਰੇਗਾ ਕਿਵੇਂ? ਆਂਡੇ 'ਚ ਫਸਿਆ, ਆਂਡੇ ਦੀ ਖੋਲ ਤੋਂ ਬਾਹਰ ਆਏਗਾ ਤੇ ਉਡਾਰੀ ਮਾਰੇਗਾ। ਫੁੱਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ਼, ਕਹਿੰਦੇ ਜਿੰਨਾ ਚਿਰ ਤੇਰਾ ਇਹ ਮਨ ਦੀ ਭਟਕਣਾ ਵਾਲਾ ਆਂਡਾ ਫੁੱਟਦਾ ਨਹੀਂ ਨਾ, ਉੱਤੋਂ ਖੋਲ ਪਰਾ ਨਹੀਂ ਹੁੰਦਾ, ਕਹਿੰਦੇ ਉਹਨਾਂ ਚਿਰ ਮਨਾ ਉਡਾਰੀ ਨਹੀਂ ਭਰੀ ਜਾਣੀ, ਉਡਾਰੀ ਨਹੀਂ ਭਰੀ ਜਾਣੀ। ਨਿਕਸ ਰੇ ਪੰਖੀ ਸਿਮਰ ਹਰ ਪੰਖ, ਕਹਿੰਦੇ ਮੇਰਿਆ ਮਨਾ ਨਿਕਸ ਰੇ ਪੰਖੀ, ਕਹਿੰਦੇ ਮਨਾ ਤੂੰ ਪੰਖੀ ਹੈ ਔਰ ਨਿਕਲ ਸਕਦਾ, ਉਡਾਰੀ ਭਰ ਸਕਦਾ। ਕਹਿੰਦੇ ਨਿਕਸ ਰੇ ਪੰਖੀ ਸਿਮਰ ਹਰ ਪੰਖ, ਕਹਿੰਦੇ ਜਿਹੜਾ ਗੁਰੂ ਕੋਲ ਸ਼ਬਦ ਲੈਂਦਾ ਹੀ ਪਾਰਿਆ ਵੀ ਪੰਖ, ਕਹਿੰਦੇ ਮਾਰ ਝਾਤੀ, ਤੂੰ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਵੀ ਕਿਸੇ ਵੀ ਪੰਛੀ ਨੂੰ ਪਰ ਬਾਹਰੋਂ ਨਹੀਂ ਮਿਲਦੇ, ਇੱਕ ਮਨਾ ਥਿਰ ਤੇ ਕਿਰਪਾ ਤੈਨੂੰ ਪਰ ਗੁਰੂ ਕੋਲੋਂ ਮਿਲਦੇ, ਪਰ ਗੁਰੂ ਕੋਲੋਂ ਮਿਲਦੇ। ਤੇ ਲੈ ਲਾ, ਤੇ ਲੈ ਕੇ ਕੀ ਕਰ? ਨਿਕਸਰੇ ਪੰਖੀ ਸਿਮਰ ਹਰ ਪੰਖ, ਗੁਰੂ ਸਾਹਿਬਨ ਕਹਿਣ ਲੱਗੇ ਮਿਲ ਸਾਧੂ ਸ਼ਰਨ ਕਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਖ। ਦੇਖੋ ਕੀ ਕਹਿੰਦੇ ਪਏ, ਸਮਝੋ ਧਿਆਨ ਨਾਲ। ਗੁਰੂ ਸਾਹਿਬਨ ਕੀ ਕਹਿਣ ਲੱਗੇ? ਕਹਿੰਦੇ ਮਿਲ ਸਾਧੂ, ਸਤਿਗੁਰੂ ਨਾਲ ਮਿਲ, ਸਤਿਗੁਰੂ ਨਾਲ ਆਪਣੇ ਵਿਚਾਰ ਮਿਲਾ, ਆਪਣੀ ਸੋਚ ਗੁਰੂ ਦੀ ਸੋਚ ਨਾਲ ਮਿਲਾ ਪਹਿਲਾਂ, ਇੱਕ ਕਰ। ਮਿਲ ਸਾਧੂ ਸ਼ਰਨ ਕਹੋ, ਹੁਣ ਧਿਆਨ ਦਿਓ, ਗਹੋ ਕਿਹਨੂੰ ਕਹਿੰਦੇ? ਪਕੜਨਾ, ਜਿੱਦਣ ਤੁਹਾਡੀ ਸੋਚ ਗੁਰੂ ਦੀ ਸੋਚ ਇੱਕ ਹੋਊਗੀ ਤਾਂ ਤੁਹਾਡਾ ਮਨ ਜਿਹੜਾ ਤਾਂ ਤੁਹਾਡੀ ਸੁਰਤ ਜਿਹੜੀ ਹੈ ਗੁਰੂ ਦੀ ਸ਼ਰਨ ਪਕੜੂਗੀ। ਜਿੰਨਾ ਚਿਰ ਤੁਹਾਡੀ ਤੇ ਗੁਰੂ ਦੀ ਸੋਚ ਇੱਕ ਨਹੀਂ ਨਾ ਆਉਂਦੀ ਤੁਹਾਡੀ ਕਦੀ ਸੁਰਤ ਗੁਰੂ ਦੀ ਸ਼ਰਨ ਪਕੜ ਹੀ ਨਹੀਂ ਸਕਦੀ, ਗੁਰੂ ਦੀ ਸ਼ਰਨ 'ਚ ਟਿਕ ਹੀ ਨਹੀਂ ਸਕਦੀ। ਆਪਾਂ ਜੋਰ ਬਤੇਰਾ ਲਾਉਂਦੇ ਹਾਂ, ਇੱਡੀ ਗੱਲ ਨਹੀਂ ਹੈਗੀ, ਲਾਉਂਦੇ ਹਾਂ ਬਤੇਰਾ ਸੋਚਦੇ ਹਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਸਾਡੀ ਵੀ ਸੁਰਤ ਤੁਹਾਡੇ ਚਰਨਾਂ 'ਚ ਟਿਕ ਜਾਏ, ਕਿਤੇ ਸਾਨੂੰ ਵੀ ਕੁਛ ਲੱਭ ਜਾਏ, ਸਦਕੇ ਜਾਵਾਂ, ਕੁਛ ਮਿਲਦਾ ਹੀ ਨਹੀਂ, ਸੁਰਤ ਟਿਕਦੀ ਨਹੀਂ, ਬੜੇ ਹੈਰਾਨ ਹੁੰਦੇ ਹਾਂ, ਬੜੇ ਪਰੇਸ਼ਾਨ ਹੁੰਦੇ। ਅਸਲ 'ਚ ਕਾਰਨ ਕੀ ਹੈ ਕਿ ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਲਿਖਿਆ ਮਿਲ ਸਾਧੂ ਸ਼ਰਨ ਗਹੋ। ਸਭ ਤੋਂ ਪਹਿਲਾਂ ਜਿੱਦਣ ਤੁਹਾਡੇ ਵਿਚਾਰ ਤੇ ਗੁਰੂ ਦੇ ਵਿਚਾਰ ਆਪਸ 'ਚ ਮੈਲ ਕਰ ਗਏ, ਮੈਚ ਕਰ ਗਏ, ਠੀਕ ਹੈ ਨੀ। ਸਤਿਗੁਰੂ ਨੂੰ ਮਿਲਣਾ ਹੀ ਨਹੀਂ ਹੈ, ਸਾਡੇ ਮਨ ਵਿੱਚ ਬੜਾ ਵੱਡਾ ਭੁਲੇਖਾ ਪੈ ਗਿਆ ਕਿ ਅਸੀਂ ਅੰਮ੍ਰਿਤ ਛਕ ਲਿਆ ਤੇ ਸਵੇਰੇ ਸ਼ਾਮ ਪਾਠ ਕਰਦੇ ਅਸੀਂ ਗੁਰੂ ਨੂੰ ਮਿਲੇ ਹੋਏ ਹਾਂ। ਇਹ ਬੜਾ ਵੱਡਾ ਭੁਲੇਖਾ ਸਾਡੇ ਮਨ ਵਿੱਚ ਵੀ ਅਸੀਂ ਗੁਰੂ ਨੂੰ ਮਿਲੇ ਹੋਏ ਹਾਂ, ਕਿਉਂਕਿ ਅਸੀਂ ਅੰਮ੍ਰਿਤਧਾਰੀ ਹਾਂ, ਅਸੀਂ ਤਾਂ ਨਿਤਨੇਮੀ ਹੈ, ਅਸੀਂ ਤਾਂ ਪਾਠ ਕਰਦੇ ਹਾਂ, ਤਾਂ ਅਸੀਂ ਤਾਂ ਗੁਰੂ ਨੂੰ ਮਿਲੇ ਹੋਏ ਹਾਂ। ਕਈ ਸੱਜਣ ਮਿਲਣਗੇ ਆਪ ਜੀ ਸੰਤ ਗੁਰੂ ਨੂੰ ਮਿਲੇ, ਅੱਜ 50 ਸਾਲ ਹੋ ਗਏ, 441 ਅੰਗ ਤੇ ਪੜ੍ਹੋ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਤਿਗੁਰੂ ਮਿਲੇ ਆ, ਧਾਵਤ ਥੰਮਿਆ ਨਿੱਜ ਘਰ ਵਸਿਆ ਆਏ। ਕਹਿੰਦੇ ਸਤਿਗੁਰ ਮਿਲੇ ਆ, ਕਹਿੰਦਾ ਸਤਿਗੁਰ ਦੇ ਨਾਲ ਮਿਲਾਪ ਦੀ ਪਛਾਣ ਆ। ਕਦੀ ਸਤਿਗੁਰ ਮਿਲਿਆ ਧਾਵਤ ਥੰਮਿਆ, ਧਾਵਤ ਦਾ ਭਾਵ ਭਟਕਣਾ, ਥੰਮਿਆ ਦਾ ਭਾਵ ਰੁਕ ਜਾਣਾ। ਕਹਿੰਦੇ ਪਹਿਲੀ ਪਛਾਣ ਆ ਕਿ ਜਦੋਂ ਸਾਡੀ ਸੁਰਤ ਗੁਰੂ ਦੇ ਨਾਲ ਮੈਚ ਕਰਦੀ ਆ, ਗੁਰੂ ਦੇ ਨਾਲ ਮਿਲਦੀ ਹੈ, ਕੀ ਫਰਕ ਪੈਂਦਾ? ਮਨ ਦੀ ਭਟਕਣਾ ਰੁਕ ਜਾਂਦੀ ਹੈ। ਜੇ ਤੇ ਭਟਕਣਾ ਰੁਕ ਗਈ ਤੇ ਤੇਰਾ ਗੁਰੂ ਨਾਲ ਸੰਬੰਧ ਜੁੜ ਗਿਆ, ਗੁਰੂ ਨਾਲ ਮਿਲਾਪ ਹੋ ਗਿਆ। ਤੇ ਜੇ ਮਨ ਅਜੇ ਭਟਕਦਾ ਆ, ਮਨ 'ਚ ਤ੍ਰਿਸ਼ਨਾ ਆ, ਝੂਠੀਆਂ ਆਸਾਂ ਨੇ, ਮੰਗਾਂ ਨੇ, ਤਾਂ ਅਜੇ ਤੇਰਾ ਮਿਲਾਪ ਨਹੀਂ ਹੋਇਆ ਗੁਰੂ ਨਾਲ, ਅਜੇ ਮਿਲਾਪ ਹੋਣਾ ਬਾਕੀ ਹੈ। ਅੰਮ੍ਰਿਤ ਛਕਿਆ, ਬਾਣੀ ਪੜ੍ਹੀ ਹੈ, ਕਦ ਲਈ? ਕਿ ਸਾਡੀ ਸੁੱਤ ਦਾ ਗੁਰੂ ਨਾਲ ਮਿਲਾਪ ਹੋ ਜਾਵੇ। ਪਹਿਲਾਂ ਹੋਇਆ ਹੀ ਨਹੀਂ, ਜ਼ਿੰਦਗੀਆਂ ਬਤੀਤ ਹੋ ਗਈਆਂ, ਉਮਰ ਲੰਘ ਗਈ ਸਾਰੀ। ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਆਏ। ਕਹਿੰਦਾ ਜਿੱਦਣ ਸਾਡਾ ਗੁਰੂ ਨਾਲ ਮਿਲਾਪ ਹੁੰਦਾ ਤੇ ਮਨ ਦੀ ਭਟਕਣਾ ਰੁਕ ਜਾਂਦੀ ਹੈ। ਜਦੋਂ ਮਨ ਦੀ ਭਟਕਣਾ ਰੁਕ ਜਾਂਦੀ ਹੈ, ਨਿੱਜ ਘਰ ਵਸਿਆ ਆਏ, ਕਹਿੰਦਾ ਫਿਰ ਸਾਡੀ ਸੁੱਤ ਜਿਹੜੀ ਆ ਅਸਲੀ ਟਿਕਾਣੇ ਤੇ ਆ ਕੇ ਟਿਕ ਜਾਂਦੀ, ਦਸਵੇਂ ਦੁਆਰ ਵਿੱਚ ਟਿਕ ਜਾਂਦੀ, ਉਹ ਤੋਂ ਪਹਿਲਾਂ ਨਹੀਂ ਟਿਕ ਸਕਦੀ। ਹੁਣ ਇੱਥੇ ਧਿਆਨ ਦੇਣਾ ਆਪ ਜੀ ਨੇ, ਗੁਰੂ ਸਾਹਿਬ ਨੇ ਕਹਿੰਦਾ ਮਿਲ ਸਾਧੂ ਸ਼ਰਨ ਗਹੋ। ਕਹਿੰਦਾ ਸਤਿਗੁਰੂ ਨੂੰ ਮਿਲ, ਇਹਦਾ ਮਤਲਬ ਆਪਣੇ ਵਿਚਾਰ ਗੁਰੂ ਦੀ ਵਿਚਾਰ ਦੇ ਨਾਲ ਮਿਲਾ ਤੇ ਫਿਰ ਕੀ ਕਰ? ਸ਼ਰਨ ਗਹੋ, ਗੁਰੂ ਦੀ ਸ਼ਰਨ ਪਕੜ ਲੈ। ਸ਼ਰਨ ਕੀ? ਅਧੀਨਗੀ। ਹੁਣ ਸਾਡਾ ਮਨ ਗੁਰੂ ਦੀ ਅਧੀਨਗੀ ਨਹੀਂ ਕਰਦਾ, ਸਾਡਾ ਮਨ ਜਿਹੜਾ ਹੈ ਗੁਰੂ ਦੀ ਅਧੀਨਗੀ ਨਹੀਂ ਕਰਦਾ। ਬਥੇਰਾ ਜ਼ੋਰ ਲਾਉਂਦੇ ਆਪਾਂ ਪਰ ਗੁਰੂ ਦੀ ਅਧੀਨਗੀ ਨਹੀਂ ਕਰਦਾ। ਬਾਣੀ ਪੜ੍ਹਦੇ ਮਨ ਕਹਿੰਦਾ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਏ ਨੇ ਬਿਲਕੁਲ ਸਹੀ ਹੈ, ਪਰ ਸਦਕੇ ਜਾਵਾਂ ਥੋੜੇ ਜਿਹੇ ਟਾਈਮ ਲਈ, ਥੋੜੇ ਜਿਹੇ ਟਾਈਮ ਲਈ ਕਹਿੰਦਾ, ਠੀਕ ਹੈ, ਪਰ ਥੋੜੇ ਜਿਹੇ ਟਾਈਮ ਬਾਅਦ ਫਿਰ ਉਦਾਂ ਦਾ ਹੋ ਜਾਂਦਾ ਕੋ ਆਪਾਂ ਪੰਕਤੀ ਪੜ੍ਹੀਏ, ਜੈ ਘੱਟ ਸਿਮਰਨ ਰਾਮ ਕੋ। ਹੁਣ ਜੈ ਘੱਟ ਸਿਮਰਨ ਰਾਮ ਕੋ ਘੱਟ ਦਾ ਭਾਵ ਮਨ ਤੇ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ, ਇੱਥੇ ਟਿਕਦੀ ਥੋੜੀ ਦੇਰ ਲਈ, ਕਿਸੇ ਅੰਦਰ ਟਿਕਦੀ ਅੱਧਾ ਘੰਟਾ, ਕਿਸੇ ਅੰਦਰ ਟਿਕਦੀ ਹੈ 2 ਘੰਟੇ, ਕਿਸੇ ਅੰਦਰ 8 ਘੰਟੇ ਟਿਕਦੀ ਹੈ, 8 ਘੰਟੇ ਬਾਅਦ ਫਿਰ ਉਹ ਜਾ ਜਾਂਦਾ, ਠੀਕ ਹੈ। ਆਪਾਂ ਗੁਰੂ ਘਰ ਬੈਠੇ ਅੱਧਾ ਘੰਟਾ, ਘੰਟਾ, 2 ਘੰਟੇ ਬੈਠੇ ਤੇ ਮਨ ਟਿਕ ਗਿਆ, ਪਰਮਾਤਮਾ ਦੀ ਯਾਦ ਬਣ ਗਈ, ਪਰ ਜਿੱਦਾਂ ਹੀ ਉੱਠ ਕੇ ਗੇਟੋਂ ਬਾਹਰ ਗਏ ਫਿਰ ਬਿਰਤੀ ਉਦਾਂ ਦੀ ਬਣ ਗਈ, ਇਹਦੀ ਮੁਕਤੀ ਨਹੀਂ ਹੋਣੀ। ਉੱਥੇ ਕੀ ਲਿਖਿਆ? ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਨ, ਮੁਕਤੀ ਨਹੀਂ ਹੋਣੀ। ਕਿਹੜੀ ਗੱਲੋਂ? ਵੀ ਲਗਾਤਾਰ ਬਿਰਤੀ ਨਹੀਂ ਬਣੀ, ਥੋੜੀ ਦੇਰ ਲਈ ਬਣੀ ਆ, ਘੰਟਾ 2 ਘੰਟੇ ਬਣੀ, 8 ਘੰਟੇ ਬਣੀਆਂ, ਨਿਰੰਤਰ ਨਹੀਂ ਬਣੀ। ਪਰ ਬੜੇ ਸੱਜਣ ਇੱਦਾਂ ਦੇ ਨੇ ਜਿਹਨਾਂ ਅੰਦਰ ਨਿਰੰਤਰ ਯਾਦ ਪਰਮਾਤਮਾ ਦੀ, ਰੱਬ ਦੇ ਪਿਆਰੇ, ਉਹਨੂੰ ਫਿਰ ਆਪਾਂ ਸੰਤ ਮਹਾਂਪੁਰ ਕਹਿ ਦਿੰਦੇ, ਕਿਉਂਕਿ ਉਹਨਾਂ ਦੀ ਨਿਰੰਤਰ ਬਿਰਤੀ, ਉਹ ਲਗਾਤਾਰ ਜੁੜੇ ਹੋਏ। ਉਹਨਾਂ ਨੇ ਕਿਹਾ ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ, ਕਹਿੰਦਾ ਉਹ ਮੁਕਤ ਹੈ, ਠੀਕ ਹੈ। ਉਹ ਬੰਦ ਖਲਾਸੀ ਚੋਂ ਬਾਹਰ ਆ, ਉਹਨੂੰ ਨਹੀਂ ਕੋਈ ਪ੍ਰਵਾਸ ਚਲਾਸੀ ਦੇ ਗੇਟ 'ਚ ਨਹੀਂ ਹੈਗਾ, ਉਹ ਬਾਹਰ ਚਲਾ ਗਿਆ। ਕਿਉਂ ਚਲਾ ਗਿਆ? ਉਹਦੇ ਅੰਦਰ ਲਗਾਤਾਰ ਯਾਦ ਬਣੀ ਹੈ ਪਰਮਾਤਮਾ ਦੀ, ਲਗਾਤਾਰ ਨਿਰੰਤਰ, ਕੋਈ ਅੰਤਰ ਨਹੀਂ ਹੈ, ਇੱਕ ਸਵਾਸ ਵੀ ਉਹਨੂੰ ਪਰਮਾਤਮਾ ਨਹੀਂ ਭੁੱਲਦਾ, ਠੀਕ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ, ਨਾਮਕ ਹੈ ਤਲੋਚਨ ਮੁੱਖ ਤੇ ਰਾਮ ਸੰਭਾਲ, ਹਾਥ ਪਉ ਕਰ ਕਾਮ ਸਭ ਚੀਤ, ਨਿਰੰਜਨ ਨਾਲ ਕਹਿੰਦਾ ਜੋ ਮਰਜ਼ੀ ਕਰੀ ਜਾ, ਪਰ ਹਿਰਦਾ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹੈ। ਉਹਦੇ ਸ਼ਬਦ ਨਾਲ ਜੁੜਿਆ, ਉਹਦੀ ਯਾਦ ਨਾਲ ਜੁੜਿਆ ਹੋਇਆ, ਛੁੱਟਦਾ ਹੀ ਨਹੀਂ, ਪਰ ਜਾਂਦਾ ਹੀ ਨਹੀਂ, ਅਸੀਂ ਗੌਰ ਨਹੀਂ ਕੀਤੀ। ਤਾਂ ਉਹਨਾਂ ਨੇ ਕਿਹਾ ਮਿਲ ਸਾਧੂ ਸਰਨ ਕਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਗ। ਹੁਣ ਧਿਆਨ ਦਿਓ ਕੀ ਕਹਿਣ ਲੱਗੇ, ਕਹਿੰਦਾ ਵੀ ਤੂੰ ਸਾਧੂ ਨੂੰ ਮਿਲ ਕੇ, ਸਾਧੂ ਨਾਲ ਆਪਣੇ ਵਿਚਾਰ ਮਿਲਾ ਕੇ ਸਤਿਗੁਰੂ ਦੇ ਨਾਲ, ਤੇ ਗੁਰੂ ਦੀ ਸ਼ਰਨ ਨੂੰ ਪਕੜ ਲੈ, ਪੂਰਨ ਰਾਮ ਰਤਨ। ਕਹਿੰਦਾ ਜਿਹੜਾ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਰਤਨ, ਖਜ਼ਾਨਾ ਪੂਰਨ ਹੈ, ਤੈਨੂੰ ਪੂਰਨ ਕਰ ਸਕਦਾ। ਹੀਰੇ ਸੰਗ ਰਾਖ, ਆਪਣੇ ਹਿਰਦੇ ਦੇ ਨਾਲ ਇਹਨੂੰ ਜੋੜ ਕੇ ਰੱਖ। ਹਿਰਦਾ ਇੱਥੇ ਕਿਹਨੂੰ ਕਿਹਾ? ਮਨ ਨੂੰ। ਹਿਰਦਾ ਕਿਹਨੂੰ ਕਿਹਾ? ਮਨ ਨੂੰ। ਹੁਣ ਆਪਣੀ ਹਿਰਦਾ ਉਦਾਂ ਦਿਲ ਨੂੰ ਕਹਿੰਦੇ, ਪਰ ਗੁਰੂ ਸਾਹਿਬ ਮਨ ਨੂੰ ਸੰਬੋਧਨ ਕਰਦੇ, ਹਿਰਦਾ ਅੱਖਰ ਲਾ ਕੇ, ਹੀਰਾ ਅੱਖਰ ਲਾ ਕੇ ਮਨ ਨੂੰ ਸੰਬੋਧਨ ਕਰਦੇ, ਕਿਉਂਕਿ ਵਿਚਾਰ ਕਰਨੀ ਹੈ। ਜੇ ਹਿਰਦੇ ਦੀ ਗੱਲ ਕਰੀਏ ਤੇ ਦਿਲ ਨੂੰ ਕਹਿੰਦੇ ਹਿਰਦਾ, ਹਾਰਟ ਨੂੰ ਕਹਿੰਦੇ ਹਿਰਦਾ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ ਡਾਕਟਰਾਂ ਨੂੰ ਪਤਾ ਹਾਰਟ ਦੀ ਇਕੱਲੀ ਇਕੱਲੀ ਨਾੜ ਦਾ ਪਤਾ, ਕਿਹੜੀ ਬਲੋਕ ਹੈ ਤੇ ਕਿਹੜੀ ਖੁੱਲੀ ਹੈ, ਬਾਈਪਾਸ ਸਰਜਰੀ ਕਰ ਦਿੰਦੇ ਹੋ। ਜੇ ਹਾਰਟ ਹੀ ਹੁੰਦਾ ਮਨ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੇ ਸਾਡਾ ਹਾਰਟ ਬਲੋਕ ਹੈ, ਬਾਈਪਾਸ ਸਰਜਰੀ ਕਰ ਦਿੰਦੇ ਆ, ਇਹ ਸਾਡਾ ਮਨ ਬਲੋਕ ਹੈ, ਮਨ ਕਹਿੰਦਾ ਉਹਨਾਂ ਨੇ ਕੱਢ ਕੇ ਪੀਸ ਬਾਹਰ ਸਾਫ਼ ਕਰ ਦਿਆ ਕਰਨਾ ਸੀ, ਜਿਹਦੇ ਕੋਲ ਪੈਸੇ ਵੱਧ ਸੀ ਉਹਨੇ ਮਨ ਸਾਫ਼ ਕਰਾ ਲਿਆ ਕਰਨਾ ਸੀ ਆਪਣਾ, ਵੀ ਲਓ ਡਾਕਟਰ ਸਾਹਿਬ ਰਾਮ ਜੀ ਮੈਨੂੰ ਗੁਰੂ ਕੋਲ ਜਾਣ ਦੀ ਲੋੜ ਨਹੀਂ। ਫਿਰ ਗੁਰੂ ਗ੍ਰੰਥ ਸਾਹਿਬ ਲੋੜ ਪੈਣੀ ਨਹੀਂ ਸੀ, ਕਿ ਸਾਧੂ ਸੰਤ ਨੇ ਆਉਣਾ ਹੀ ਨਹੀਂ ਸੀ, ਠੀਕ ਹੈ। ਫਿਰ ਤਾਂ ਡਾਕਟਰ ਕੋਲ ਜਾਇਆ ਕਰਦੇ, ਜਿਹਦੇ ਕੋਲ ਪੈਸੇ ਵੱਧ ਉਹ ਮਨ ਬਾਹਰ ਕਢਾਉਂਦਾ, ਕਢਾ ਕੇ ਚੀਰਾ ਦਵਾਉਂਦਾ, ਸਾਫ਼ ਕਰਾ ਕੇ ਪੈਸੇ ਦੇ ਕੇ ਤੇ ਕੰਮ ਨਿਬੜ ਗਿਆ ਸੀ, ਨਾਮ ਸਿਮਰਨ ਦੀ ਲੋੜ ਨਹੀਂ ਸੀ। ਇਸ ਕਰਕੇ ਹੀਰਾ ਲਫ਼ਜ਼ ਜਿਹੜਾ ਹੈ ਹਿਰਦੇ ਨੂੰ ਕਹਿੰਦੇ, ਪਰ ਹਿਰਦਾ ਇੱਥੇ ਮਨ ਨੂੰ ਕਹਿੰਦੇ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਹੇ। ਹੁਣ ਦੇਖੋ ਨਾ, ਇੱਥੇ ਹਿਰਦਾ ਲਾਤਾ, ਖੋਜ ਦਿਲ ਹਰ ਰੋਜ਼, ਦਿਲ ਦੀ ਖੋਜ ਕਰ। ਹੁਣ ਬੜੀ ਹੈਰਾਨਗੀ ਵਾਲੀ ਹੈ, ਦਿਲ ਦੀ ਖੋਜ ਤੇ ਡਾਕਟਰ ਕਰਦੇ ਆ। ਗੁਰੂ ਸਾਹਿਬ ਨੇ ਅੱਖਰ ਵਰਤੇ ਸਾਨੂੰ ਸਮਝਾਉਣ ਲਈ, ਕਿਉਂਕਿ ਦਿਲ ਵੀ ਅੰਦਰ ਹੈ, ਪੜਦੇ 'ਚ ਆ, ਤੇ ਮਨ ਵੀ ਪੜਦੇ 'ਚ ਆ। ਖੋਜ ਦਿਲ ਹਰ ਰੋਜ਼, ਹਰ ਰੋਜ਼, ਹਰ ਰੋਜ਼ ਦਾ ਮਤਲਬ ਕੀ? ਹਰ ਸਵਾਸ। ਕਹਿੰਦੇ ਹਰ ਸਵਾਸ ਦਿਲ ਦੀ ਖੋਜ ਕਰ। ਹੁਣ ਉੱਥੇ ਕੀ ਲਿਖਿਆ? ਇਸ ਮਨ ਕੋ ਖੋਜੋ ਭਾਈ, ਦੱਸੋ ਕੀ ਕਰੀਏ ਉਸ ਨੂੰ। ਇਸ ਮਨ ਕੋ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਸਿਰਫ ਵਿਚਾਰ ਕਰਨੀ ਆ ਵੀ ਇਹ ਕਈ ਜਗ੍ਹਾ ਤੇ ਅੱਖਰ ਵਰਤੇ ਪਾਤਸ਼ਾਹ ਨੇ, ਦਿਲ ਅੱਖਰ ਵਰਤਾ, ਹਿਰਦਾ ਅੱਖਰ ਵਰਤਾ, ਪਰ ਹੈਗਾ ਮਨ ਲਈ, ਠੀਕ ਹੈ। ਸੋ ਉਹਨਾਂ ਨੇ ਕਿਹਾ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਹਿ। ਆਂਦਾ ਜੇ ਤੂੰ ਦਿਲ ਦੀ ਖੋਜ ਕਰ ਲੈਂਦਾ ਤੇ ਪਰੇਸ਼ਾਨੀ 'ਚ ਨਹੀਂ ਫਿਰਦਾ ਰਹੇਗਾ, ਜੰਮਣ ਮਨ ਦੇ ਗੇੜ 'ਚ ਨਹੀਂ ਪਿਆ ਰਹੇਗਾ, ਹੈ ਨਾ। ਹੁਣ ਤੁਸੀਂ ਹਿਸਾਬ ਲਾਓ ਵੀ ਆਹ ਦਿਲ ਆਪਾਂ ਇੱਥੇ ਲਿਆ ਇਸ ਸਰੀਰ ਦੇ ਅੰਦਰ, ਇਹ ਸੁਣ ਲਿਆ ਹੈ ਨਾ। ਦਿਲ ਕੀੜੀ ਅੰਦਰ ਵੀ ਹੈ, ਉਹਦਾ ਬਿਲਕੁਲ ਨਿਕਾ ਜਿਹਾ। ਦਿਲ ਸੰਪੰਦਰ ਵੀ ਹੈ, ਉਹਦਾ ਵੀ ਛੋਟਾ ਹੈ। ਪਰ ਦਿਲ ਹਾਥੀ ਅੰਦਰ ਵੀ ਹੈ, ਕਿੱਡਾ ਵੱਡਾ, ਠੀਕ ਹੈ। ਦਿਲ ਕੁੱਤੇ ਅੰਦਰ ਵੀ ਹੈ, ਦਿਲ ਡੰਗਰ ਅੰਦਰ ਵੀ। ਜਿੱਦਾਂ ਦਾ ਸਰੀਰ ਦਾ ਸਾਈਜ਼, ਉਦਾਂ ਦਾ ਦਿਲ ਦਾ ਸਾਈਜ਼। ਪਰ ਸਦਕੇ ਜਾਵਾਂ, ਭਾਵੇਂ ਹਾਥੀ ਹੈ ਤੇ ਭਾਵੇਂ ਕੀੜਾ ਆ, ਮਨ ਦਾ ਸਾਈਜ਼ ਇੱਕੋ ਜਿਹਾ ਹੀ ਹੈ। ਮਨ ਦਾ ਸਾਈਜ਼ 'ਚ ਕੋਈ ਫਰਕ ਨਹੀਂ, ਇੱਕੋ ਜਿਹਾ ਹੀ, ਸਭ ਦਾ ਇੱਕੋ ਜਿਹਾ ਹੀ। ਸੋ ਉਹਨਾਂ ਨੇ ਕਿਹਾ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇ ਸ਼ਾਨੀ ਮਾਹੇ। ਕਹਿੰਦੇ ਮਨਾ, ਇਸ ਦਿਲ ਦੀ ਖੋਜ ਕਰ, ਮਨ ਦੀ ਖੋਜ ਕਰ, ਤੇ ਨਾ ਤੁਰਿਆ ਫਿਰ, ਠੀਕ ਹੈ। ਆ ਰੋਜ਼ ਦਿਹਾੜੀ ਧੱਕੇ ਖਾਂਦਾ ਫਿਰਦਾ, ਕਦੀ ਕਿਸੇ ਸੀਟ 'ਚ ਵੜ ਜਾਂਦਾ, ਕਦੀ ਕਿਸੇ ਸੀਟ 'ਚ ਵੜ ਜਾਂਦਾ, ਪਰੇਸ਼ਾਨ ਹੁੰਦਾ। ਕਹਿੰਦਾ ਉਹ ਕਹਿੰਦਾ ਵੀ ਖੋਜ ਕਰ ਲੈ, ਕੰਮ ਨਿਬੜ ਜੂ। ਸੀ ਖੋਜ ਕਰਨੀ, ਤਾਂ ਉਹਨਾਂ ਨੇ ਕਿਹਾ ਪੂਰਨ ਰਾਮ ਰਤਨ ਹੀਰੇ ਸੰਗ ਰਾਖ। ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਰਤਨ ਹੈ। ਹੁਣ ਤੁਸੀਂ ਕਹੋਗੇ ਰਤਨ ਕਿੱਦਾਂ ਨਾਮ ਕਹਿਤਾ? 599 ਅੰਗ ਤੇ ਪੜ੍ਹ ਲਓ, 589 ਅੰਗ ਤੇ ਪੜ੍ਹੋ ਗੁਰੂ ਸਾਹਿਬ ਨੇ ਦਿਆ। ਰਤਨ ਗੁਰੂ ਕਾ ਸ਼ਬਦ ਹੈ, ਹਰ ਇੱਕ ਚੀਜ਼ ਦਾ ਜਵਾਬ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਹਰ ਇੱਕ ਸਵਾਲ ਦਾ ਜਵਾਬ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਫਰਕ ਸਿਰਫ ਇੰਨਾ ਹੈ ਵੀ ਕਈ ਸੱਜਣ ਕਹਿਣਗੇ ਜੀ ਅਸੀਂ ਵੀ ਪੜ੍ਹਿਆ ਹੈ ਪਰ ਸਾਨੂੰ ਤਾਂ ਕੋਈ ਜਵਾਬ ਲੱਭਾ ਨਹੀਂ। ਕਾਰਨ ਪਤਾ ਕੀ ਹੈ? ਤੁਸੀਂ ਸਵਾਲ ਉਲਟਾ ਕੀਤਾ ਪਹਿਲਾਂ, ਤੁਸੀਂ ਸਵਾਲ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਤੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਪਾਠ ਕਰਨ ਲੱਗਾ ਮੇਰਾ ਕੰਮ ਬਣ ਜਾਏ, ਸਵਾਲ ਉਲਟਾ ਕਰਤਾ। ਜਵਾਬ ਮਿਲਿਆ ਉਹਦਾ ਵੀ, ਪਰ ਤੂੰ ਧਿਆਨ ਦਿੱਤਾ ਨਹੀਂ, ਉਹਦਾ ਵੀ ਜਵਾਬ ਮਿਲਿਆ। ਜੋ ਤੁਸੀਂ ਕਹਿਣਾ ਧੰਨ ਗੁਰੂ ਗ੍ਰੰਥ ਸਾਹਿਬ ਮੇਰਾ ਫਲਾਣਾ ਕੰਮ ਬਣ ਜਾਵੇ, ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਵਾਬ ਦਿੱਤਾ ਮਨ ਮੂਰਖ ਕਾਹੇ ਬਿਲਾਈ ਪੂਰਬ ਲਿਖ ਕੇ ਲਿਖਿਆ ਪਈ। ਕਹਿੰਦੇ ਮਨਾ ਮੂਰਖਾ ਕਿਉਂ ਰੋਣ ਡਿਆ? ਜੋ ਪਿਛਲੇ ਜਨਮਾਂ 'ਚ ਕੀਤਾ ਨਾ ਉਹਦੇ ਆਧਾਰ ਤੇ ਤੈਨੂੰ ਸਭ ਕੁਛ ਮਿਲਣਾ। ਲੇਖਣਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ ਜੋ ਤੇਰੇ ਭਗਤ 'ਚ ਲਿਖਿਆ ਮਿਟਣਾ ਨਹੀਂ ਮਿਲਣਾ। ਪਰ ਮਨ ਨਹੀਂ ਮੰਨਿਆ, ਮਨ ਨਹੀਂ ਮੰਨਿਆ। ਮਨ ਕੀ ਕਹਿੰਦਾ? ਉਹ ਰਹਿਣ ਦਿਓ ਭਰਾਵਾ, ਮਨ ਨਹੀਂ। ਹੁਣ ਧਿਆਨ ਦੇਣਾ ਆਪ ਜੀ, ਗੁਰੂ ਸਾਹਿਬ ਕਹਿੰਦੇ ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਕਹਿੰਦੇ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਨ ਉਹ ਮੁਕਤ ਹੈ। ਬੜੀ ਹੈਰਾਨਗੀ ਵਾਲੀ ਗੱਲ ਹੈ, ਮੁੱਕਦੇ ਹੋ। ਠੀਕ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਹੋ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ। ਭਾਈ ਮੰਝ ਜੀ ਹੋਏ, ਭਾਈ ਮੰਝ ਜੀ ਹੋਏ, ਅਸਲੀ ਉਹਨਾਂ ਦਾ ਨਾਂ ਸੀ ਨਾ ਪਹਿਲਾਂ, ਉਹ ਤੀਰਥਾ ਸੀ, ਪਿੰਡ ਦਾ ਨਾਂ ਸੀ ਮੰਝ। ਠੀਕ ਹੈ, ਉਹ ਪਿੰਡ ਦੇ ਚੌਧਰੀ ਸੀ, ਭਾਈ ਮੰਝ ਜੀ ਪਿੰਡ ਦੇ ਚੌਧਰੀ ਸੀ, ਚੌਧਰੀ ਤੇ ਬੜੀ ਮਾਲਕ ਦੀ ਕਿਰਪਾ ਸੀ, ਮਾਲ ਡੰਗਰ ਘਰ ਬੜਾ ਵੱਡਾ ਸੀ, ਘੋੜੀਆਂ ਘੋੜੇ ਰੱਖੇ ਹੋਏ ਸੀ ਭਾਈ ਮੰਝ ਜੀ। ਧਿਆਨ ਦੇਣਾ, ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਮੁਕਤ ਹੋ। ਹੋਇਆ ਕਿ ਇਹ ਭਾਈ ਮੰਝ ਜੀ ਨਾ ਰੋਜ਼ ਵੇਖਿਆ ਕਰਨ ਕਿ ਰੱਬ ਦੇ ਪਿਆਰੇ ਨਾ ਸਿੱਖ ਗੁਰੂ ਘਰ ਦੇ ਸਿੱਖ ਪ੍ਰੇਮੀ ਜਿਹੜੇ ਨੇ ਵੀ ਸਵੇਰੇ ਗੁਰਦੁਆਰੇ ਜਾਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਜਾਂਦੇ ਨੇ, ਉੱਥੇ ਜਾ ਕੇ ਕਥਾ ਸਰਵਣ ਕਰਦੇ ਆ, ਕੀਰਤਨ ਸਰਵਣ ਕਰਦੇ ਆ, ਰੱਬ ਰੱਬ ਕਰਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਉਸ ਤੋਂ ਮਗਰੋਂ ਆਉਂਦੇ ਨੇ ਤੇ ਆਪਣਾ ਕੰਮ ਕਰਦੇ ਆ, ਪਰ ਬੜੇ ਖੁਸ਼ ਰਹਿੰਦੇ। ਉਹਨੇ ਵੇਖਿਆ ਕਰਨਾ, ਰੋਜ਼ ਵੇਖਿਆ ਕਰਨਾ ਸਿੱਖਾਂ ਵੱਲ, ਤੇ ਇੱਕ ਦਿਨ ਭਾਈ ਮੰਝ ਜੀ ਇੱਕ ਸਿੱਖ ਕੋਲ ਗਏ ਤੇ ਉਹਨੂੰ ਕਹਿਣ ਲੱਗੇ ਵੀ ਭਾਈ ਸਿੱਖਾ ਵੀ ਯਾਰ ਤੁਸੀਂ ਸਵੇਰੇ ਸਵੇਰੇ ਕਿੱਥੇ ਜਾਂਦੇ? ਉਹ ਕਹਿੰਦੇ ਸਵੇਰੇ ਸਵੇਰੇ ਅਸੀਂ ਗੁਰੂ ਘਰ ਜਾਂਦੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਕੋਲ ਜਾਂਦੇ ਹਾਂ, ਸਤਸੰਗ ਸੁਣਦੇ ਹਾਂ, ਉਹ ਸਾਨੂੰ ਨਾਮ ਦੀ ਦਾਤ ਦਿੰਦੇ ਨੇ, ਤੇ ਫਿਰ ਕਹਿੰਦਾ ਫਿਰ ਸਾਨੂੰ ਕਹਿੰਦੇ ਜਾਓ ਕੰਮ ਕਰ ਕਰੋ ਜਾ ਕੇ, ਤੇ ਅਸੀਂ ਕੰਮ ਕਰ ਕਰਦੇ। ਹੁਣ ਭਾਈ ਮੰਝ ਜੀ ਜਿਹੜੇ ਸੀ ਨਾ, ਉਹਨਾਂ ਨੇ ਘਰ ਵਿੱਚ ਜਗ੍ਹਾ ਬਣਾਈ ਸੀ, ਬੜੀ ਮਜ਼ਾਕ ਆਪਾਂ ਵੀ ਦੇਖਦੇ ਅੱਜ ਬੜੇ ਘਰਾਂ 'ਚ ਬਣੀ ਹੈ। ਭਾਈ ਮੰਝ ਜੀ ਨੇ ਆਪਣੇ ਘਰ ਦੇ ਅੰਦਰ ਇੱਕ ਸਮਾਧ ਬਣਾਈ ਸੀਗੀ, ਉਹਦੀ ਪੂਜਾ ਕਰਿਆ ਕਰਦੇ ਸੀ। ਹੁਣ ਭਾਈ ਮੰਝ ਜੀ ਉਹ ਸਿੱਖ ਨੂੰ ਕਹਿੰਦੇ, ਕਹਿੰਦੇ ਯਾਰ ਦੇਖੋ ਵੀ ਸਾਡਾ ਵੀ ਜੀਵਨ ਆ, ਹੈ ਅਸੀਂ ਨਾ ਸਾਰਾ ਦਿਨ ਇੱਥੇ ਵਕਤ ਨੂੰ ਫੜੇ ਰਹਿੰਦੇ ਹਾਂ, ਤੇ ਤੁਸੀਂ ਸਾਰਾ ਦਿਨ ਆਪਣਾ ਕੰਮ ਕਾਰ ਕਰਦੇ ਹੋ, ਸਵੇਰੇ ਸਵੇਰੇ ਜਾਂਦੇ ਹੋ। ਉਹ ਕਹਿੰਦੇ ਗੁਰੂ ਸਾਹਿਬਾਨ ਕਹਿੰਦੇ ਨੇ ਵੀ ਨਾਮ ਸਿਮਰਨ ਕਰੋ, ਗੁਰੂ ਘਰ ਆਓ, ਫਿਰ ਆਪਣੇ ਕੰਮ ਕਾਰ ਕਰੋ, ਆਪਣਾ ਬੱਚਿਆਂ ਦਾ ਪਾਲਣਾ ਪੋਸਣਾ ਕਰੋ, ਸੰਸਾਰ ਦੇ ਵਿੱਚ ਵਿਚਰੋ ਤੇ ਆਪਣਾ ਕੰਮ ਕਾਰ ਕਰੋ। ਹੁਣ ਤੁਸੀਂ ਹਿਸਾਬ ਲਾਓ, ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਮਨ 'ਚ ਵਿਚਾਰ ਪੈਦਾ ਹੁੰਦਾ, ਮਨ 'ਚ ਵਿਚਾਰ ਪੈਦਾ ਹੁੰਦਾ ਵੀ ਯਾਰ ਅਸੀਂ ਵੀ ਇਹ ਕੰਮ ਕਿਤੇ ਕਰਕੇ ਵੇਖੀਏ। ਭਾਈ ਮੰਝ ਦੇ ਅੰਦਰ ਵੀ ਇਹ ਵਿਚਾਰ ਪੈਦਾ ਹੋ ਗਈ ਵੀ ਯਾਰ ਮੈਂ ਵੀ ਕਿਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲਾਂ ਤੇ ਸਹੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲਣ ਚਲਾ ਗਿਆ, ਇੱਕ ਦਿਨ ਜਾ ਕੇ ਨਮਸਕਾਰ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਪ ਹੀ ਸਿੱਖਾ, ਕਹਿੰਦਾ ਜੀ ਮੈਂ ਸਿੱਖ ਨਹੀਂ। ਤੇ ਗੁਰੂ ਮਹਾਰਾਜ ਕਹਿੰਦੇ ਭਾਈ ਗੱਲ ਸੁਣ, ਸਾਡੇ ਕੋਲ ਸਾਰੇ ਸਿੱਖ ਹੀ ਆਉਂਦੇ। ਉਹ ਕਹਿੰਦਾ ਜੀ ਮੈਂ ਸਿੱਖ ਨਹੀਂ। ਕਹਿੰਦੇ ਨਹੀਂ ਭਾਈ, ਇੱਥੇ ਜਿਹੜਾ ਆਉਂਦਾ ਸਿੱਖ ਨਹੀਂ ਆਉਂਦਾ, ਗੱਲ ਅਸਲ ਸੱਚ ਜੇ ਸੰਸਾਰ ਦੇ ਅੰਦਰ ਜਿਹਨੂੰ ਮਨੁੱਖ ਦਾ ਜਨਮ ਮਿਲਿਆ ਉਹ ਸਿੱਖ ਆ, ਸਿੱਖਣ ਲਈ ਮਿਲਿਆ। ਜਦੋਂ ਇੰਨੀ ਗੱਲ ਕਹੀ ਆ ਭਾਈ ਸਿੱਖਾ, ਉਹਨੇ ਆਪਣੀ ਗੱਲ ਸੁਣਾਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਦੱਸ ਵੀ ਕੀ ਕਹਿਣਾ ਚਾਹੁੰਦਾ? ਕਹਿੰਦਾ ਜੀ ਮੈਂ ਕਹਿਣਾ ਚਾਹੁੰਦਾ ਮੈਂ ਘਰ 'ਚ ਜਗ੍ਹਾ ਬਣਾਈ ਹੈ ਤੇ ਮੈਂ ਉਹਦੀ ਪੂਜਾ ਕਰਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਇੱਦਾਂ ਕਰ ਬਈ, ਪੂਜਾ ਕਰ, ਮੈਂ ਨਹੀਂ ਮਨਾ ਕਰਦਾ, ਪੂਜਾ ਕਰ। ਕਹਿੰਦਾ ਫਿਰ ਕਰਦਾ ਰਵਾਂ? ਕਹਿੰਦੇ ਪਰ ਸੁਣ ਪੂਜਾ ਕਰਨੀ ਕੀ ਦੇਈ? ਕਹਿੰਦੇ ਸੋ ਕਿਹਦੇ ਕਰਨੀ? ਕਹਿੰਦੇ ਪੂਜਾ ਕੀ ਚ ਨਾਮ ਧਿਆਈਏ ਬਿਨ ਨਾਵੇਂ ਪੂਜ ਨਾ ਹੋਏ। ਕਹਿੰਦੇ ਭਾਈ ਸਿੱਖਾ ਮੇਰੀ ਗੱਲ ਸੁਣ ਲਾ, ਪੂਜਾ ਕਰ ਪਰ ਨਾਮ ਦੀ ਪੂਜਾ ਕਰ। ਪੂਜਾ ਮਤਲਬ ਕੀ? ਪਰਮਾਤਮਾ ਨੂੰ ਯਾਦ ਕਰਨਾ। ਕਹਿੰਦੇ ਪਰਮਾਤਮਾ ਨੂੰ ਯਾਦ ਕਰ ਪਰ ਨਾਮ ਦੇ ਜ਼ਰੀਏ ਯਾਦ ਕਰ। ਹੁਣ ਭਾਈ ਮੰਝ ਜੀ ਬੜੇ ਹੈਰਾਨ ਹੋਏ। ਠੀਕ, ਹੁਣ ਭਾਈ ਮੰਝ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਮੈਂ ਤਿਆਰ ਹਾਂ, ਮੈਂ ਅੱਜ ਤੋਂ ਬਾਅਦ ਨਾਮ ਦੀ ਪੂਜਾ ਕਰੂੰਗਾ, ਨਾਮ ਸਿਮਰਨ ਕਰੂੰਗਾ, ਮੇਰੀ ਝੋਲੀ 'ਚ ਨਾਮ ਪਾ ਦਿਓ, ਦੇ ਦਿਓ ਦਾਤ ਮੈਨੂੰ। ਕਹਿਣ ਲੱਗੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਨਾਮ ਦੀ ਦਾਤ ਦੇ ਦਿੱਤੀ ਭਾਈ ਮੰਝ ਜੀ ਨੂੰ, ਨਾਮ ਦੀ ਦਾਤ ਦਿੱਤੀ ਭਾਈ ਮੰਝ ਜੀ ਨੂੰ। ਪਤਾ ਕਹਿੰਦੇ, ਕਹਿੰਦੇ ਨਾਮ ਦੀ ਦਾਤ ਤੇ ਲੈ ਲਾ ਪਰ ਮੇਰੀ ਗੱਲ ਸੁਣ ਲਾ ਪਹਿਲਾਂ ਕਿ ਦੱਸੋ। ਕਹਿੰਦਾ ਸਾਰੇ ਪਿੰਡ ਦਾ ਤੂੰ ਚੌਧਰੀ ਹੈ, ਸਾਰੇ ਪਿੰਡ ਦਾ ਤੂੰ ਚੌਧਰੀ ਹੈ, ਸਾਰਾ ਪਿੰਡ ਤੇਰਾ ਸਤਿਕਾਰ ਕਰਦਾ, ਤੇ ਜਿੱਦਣ ਤੂੰ ਘਰ ਚੋਂ ਜਗ੍ਹਾ ਢਾਤੀ ਤੇਰਾ ਕਿਸੇ ਸਤਿਕਾਰ ਨਹੀਂ ਕਰਨਾ। ਸਭ ਤੋਂ ਪਹਿਲੀ ਗੱਲ ਹੀ ਤੇਰਾ ਮਾਲ ਡੰਗਰ ਵਿਕ ਜਾਣਾ ਹੀ, ਸੌਖਾ ਨਹੀਂ ਹੋਏਗਾ ਇਹ ਮਾਰਗ ਤੇ ਚੱਲਣਾ, ਮਾਲ ਡੰਗਰ ਵਿਕ ਜਾਣਾ ਹੀ, ਚੌਧਰਪਣਾ ਖਤਮ ਹੋ ਜਾਣਾ ਹੀ। ਚਰਨਾਂ 'ਚ ਬਹਿ ਕੇ ਕਹਿੰਦਾ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਦੇ ਦੇ, ਤੂੰ ਮਾਲ ਡੰਗਰ ਵਿਕਦਾ ਪਰਵਾਹ ਨਹੀਂ, ਚੌਧਰਾਪਣ ਖਤਮ ਹੁੰਦਾ ਪਰਵਾਹ ਨਹੀਂ, ਜੋ ਕੁਝ ਵਿਕਦਾ ਵਿਕ ਜਾਏ ਪਰ ਤੇਰੀ ਨਾਮ ਦੀ ਦਾਤ ਮਿਲ ਜਾਏ। ਕਿਉਂਕਿ ਸਮਝ ਲੱਗ ਗਈ, ਜੋ ਸਮਝ ਲੱਗ ਗਈ ਨਾ। ਹੁਣ ਭਾਈ ਮੰਝ ਜੀ ਨੂੰ ਜੋ ਇੰਨੀ ਗੱਲ ਕਹੀ, ਨਾਮ ਦੀ ਦਾਤ ਦਿੱਤੀ, ਭਾਈ ਮੰਝ ਜੀ ਚਲੇ ਗਏ ਘਰ, ਘਰ ਜਾ ਕੇ ਭਾਈ ਮੰਝ ਨੇ ਜਗ੍ਹਾ ਢਾਤੀ। ਜਗ੍ਹਾ ਢਾ ਕੇ ਬਾਹਰ ਸੁੱਟ ਦਿੱਤੀ। ਜਦੋਂ ਜਗ੍ਹਾ ਢਾ ਦਿੱਤੀ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਪਿੰਡ ਦੇ ਵਿੱਚ ਬੜੀ ਗੱਲ ਬਣਨੀ ਬਣਨੀ ਸੀ, ਵਿਰੋਧ ਹੋਣਾ ਹੀ ਹੋਣਾ ਸੀ, ਕੋਈ ਸਾਰੇ ਪਿੰਡ ਜਗ੍ਹਾ ਬਣੀਆਂ ਸੀ, ਪਿੰਡ 'ਚ ਵਿਰੋਧ ਹੋਣ ਲੱਗ ਪਿਆ। ਸਾਰੇ ਲੋਕੀ ਕਹਿਣ ਲੱਗੇ ਤੂੰ ਚੌਧਰੀ ਹੈ, ਤੂੰ ਸਾਡਾ ਆਗੂ ਹੋ ਕੇ ਪਲਟ ਗਿਆ, ਸਾਡਾ ਆਗੂ ਹੋ ਕੇ ਤੇ ਤੂੰ ਸਿੱਖਾਂ ਦੇ ਮਗਰ ਲੱਗ ਗਏ। ਜੇ ਤੂੰ ਏਦਾਂ ਦਾ ਅਸੀਂ ਤੈਨੂੰ ਬੁਲਾਉਣਾ ਨਹੀਂ, ਤੂੰ ਕੋਈ ਚੌਧਰੀ ਨਹੀਂ ਮੰਨਣਾ। ਕਹਿੰਦਾ ਨਾ ਮੰਨੋ, ਨਹੀਂ ਮੰਨਿਆ। ਲਓ ਜੀ, ਚੌਧਰਪੁਣਾ ਖਤਮ ਹੋ ਗਿਆ। ਹੁਣ ਲੋਕਾਂ ਨੂੰ ਲਿੰਕ ਟੁੱਟਦਾ ਗਿਆ। ਅੱਗੇ ਸਰਦਾਰੀ ਸੀ, ਬਾਹਰੋਂ ਸਭ ਕੁਝ ਆਉਂਦਾ ਸੀ, ਮਿਲਦਾ ਸੀ, ਹੁਣ ਮਿਲਣਾ ਗਿਲਣਾ ਬੰਦ ਹੋ ਗਿਆ। ਹੌਲੀ ਹੌਲੀ ਡੰਗਰ ਵਿਕਣ ਲੱਗ ਪਏ, ਹੌਲੀ ਹੌਲੀ ਘੋੜਾ ਘੋੜੀ ਵੀ ਵਿਕ ਗਏ। ਅੱਜ ਵਕਤ ਆ ਗਿਆ ਭਾਈ ਮੰਝ ਜੀ ਘਾਹ ਖੋਤਣ ਲੱਗ ਪਏ। ਘਾਹ ਖੋਤ ਕੇ ਵੇਚਦੇ ਆ ਤੇ ਘਰ ਪੈਸੇ ਲਿਆਉਂਦੇ ਨੇ। ਉੱਧਰ ਘਰ ਵਾਲੀ ਵੀ, ਕੁੜੀ ਵੀ, ਮੁੰਡਾ ਵੀ, ਕਿਸੇ ਸ਼ਾਹੂਕਾਰ ਦੇ ਘਰ ਨੌਕਰ ਲੱਗ ਗਏ ਨੇ, ਗੁਜ਼ਾਰਾ ਕਰਨ ਰਹੇ ਨੇ। ਅੱਜ ਪਤਾ ਕੀ ਹੋਇਆ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਪਣੇ ਇੱਕ ਸਿੱਖ ਨੂੰ, ਕਹਿੰਦੇ ਇੱਕ ਕੰਮ ਕਰਦੇ ਤੇ ਦੱਸੋ। ਕਹਿੰਦੇ ਭਾਈ ਮੰਝ ਨੂੰ ਹੁਕਮਨਾਮਾ ਦੇ ਕੇ ਆ। ਕਹਿੰਦੇ ਲਿਓ ਪਾਤਸ਼ਾਹ, ਫਲਾਣੀ ਥਾਂ ਤੇ ਰਹਿੰਦਾ ਹੀ, ਤੇ ਇੱਕ ਕੰਮ ਕਰੀ, ਜਦੋਂ ਹੁਕਮਨਾਮਾ ਦਏਗਾ ਨਾ ਤੇ ਪਹਿਲਾਂ 20 ਰੁਪਈਏ ਲੈ ਲਈ ਉਹਦੇ ਕੋਲੋਂ। 20 ਰੁਪਈਏ ਲੈ ਕੇ ਤੂੰ ਹੁਕਮਨਾਮਾ ਦੇਣਾ ਉਹਨੂੰ। ਤੁਰ ਪਿਆ। ਜਦੋਂ ਸਿੱਖ ਪਿੰਡ ਲੱਭਦਾ ਲੱਭਦਾ ਪਿੰਡ ਪਹੁੰਚਿਆ, ਭਾਈ ਮੰਝ ਦੇ ਬਾਰੇ ਪੁੱਛਿਆ, ਕਹਿੰਦੇ ਕਿ ਉਹ ਤਾਂ ਘਰੋਂ ਬਾਹਰ ਗਿਆ ਘਾਹ ਖੋਤਣ ਲਈ। ਗਰਮੀਆਂ ਦਾ ਦਿਨ ਸੀ, ਉਹ ਘਾਹ ਖੋਦਦਾ ਪਿਆ, ਉਹਦੇ ਕੋਲ ਗਿਆ। ਜਾ ਕੇ ਉਹਨੂੰ ਭਾਈ ਮੰਝ ਨੂੰ ਦੱਸਿਆ ਵੀ ਭਾਈ ਮੰਝ ਜੀ, ਮੈਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭੇਜਿਆ। ਵੇਖਿਆ ਉਹ ਪੈਰੀ ਪੈ ਗਿਆ ਸਿੱਖ ਦੇ, ਮੱਥਾ ਟੇਕਿਆ। ਇਹ ਪਾਤਸ਼ਾਹ ਦਾ ਸਿੱਖਿਆ, ਪਾਤਸ਼ਾਹ ਨੇ ਭੇਜਿਆ। ਕਹਿੰਦੇ ਪਾਤਸ਼ਾਹ ਨੇ ਹੁਕਮਨਾਮਾ ਭੇਜਿਆ, ਚਲੋ ਘਰ। ਉਹ ਘਰ ਲੈ ਗਿਆ, ਘਾਹ ਦੀ ਪੰਡ ਬੱਧੀ ਚੁੱਕੀ ਨਾਲ ਲੈ ਗਿਆ, ਘਰ ਪਹੁੰਚਿਆ। ਘਰ ਜਾ ਕੇ ਪਾਣੀ ਧਾਣੀ ਪਿਆ ਤੇ ਸਿੱਖ ਨੂੰ ਕਹਿੰਦਾ ਲਿਆਓ ਜੀ ਹੁਕਮਨਾਮਾ ਦਿਓ। ਠੀਕ। ਤੇ ਅੱਗੋਂ ਕਹਿੰਦਾ ਸਿੱਖ, ਕਹਿੰਦਾ ਵੀ ਭਾਈ ਮੰਝ ਹੁਕਮਨਾਮਾ ਮਿਲ ਜੂਗਾ, ਪਰ ਗੁਰੂ ਸਾਹਿਬਾਂ ਦਾ ਹੁਕਮ ਹੈ ਵੀ ਪਹਿਲਾਂ 20 ਰੁਪਈਏ ਦੇ। ਕਹਿੰਦਾ ਚਲੋ ਠੀਕ ਹੈ, ਅਸੀਂ 20 ਰੁਪਏ ਦਾ ਬੰਦੋਬਸਤ ਕਰ ਦਿੰਦੇ ਹਾਂ, 20 ਰੁਪਈਏ ਕੋਲ ਨਹੀਂ ਹੈਗੇ। ਘਰ ਵਾਲੀ ਨੂੰ ਦੱਸਿਆ, ਘਰ ਵਾਲੀ ਨੂੰ ਚਾਹ ਚੜ ਗਿਆ। ਕਹਿੰਦੀ ਭਲਿਆ ਲੋਕਾ, ਅਸੀਂ ਏਡੇ ਭਾਗਾਂ ਵਾਲੇ ਹਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸਿੱਖਾਂ ਦੀ ਕਮੀ ਕੋਈ? ਧਿਆਨ ਦਿਓ ਭਾਈ ਲੈਣੇ ਨਾਲ ਇੱਦਾਂ ਹੀ ਹੋਇਆ, ਸਿੱਖਾਂ ਦੀ ਕਮੀ ਨਹੀਂ ਕੋਈ, ਇੰਨੇ ਸਿੱਖ ਤੁਰੇ ਫਿਰਦੇ ਉਹਨਾਂ ਕੋਲ। ਪਰ ਬੜੀ ਵੱਡੀ ਗੱਲ ਆ ਕਿ ਮੰਝ, ਕਿ ਉਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਕਾਗਜ਼ਾਂ ਸਾਡੀ ਵੀ ਨਿਸ਼ਾਨੀ ਹੈਗੀ, ਸਾਡਾ ਵੀ ਨਾਂ ਹੈਗਾ, 20 ਰੁਪਏ ਆਪਾਂ ਇਕੱਠੇ ਕਰਕੇ ਦੇ ਦਿੰਦੇ, ਪਰ ਹੁਕਮਨਾਮਾ ਭੇਜਿਆ ਬੜੇ ਭਾਗਾਂ ਵਾਲੇ। ਆਪਾਂ ਕਿਤੇ ਕਹਿਣਾ ਵੀ ਘਰ 'ਚ ਗਰੀਬੀ ਆਈ, ਉੱਤੋਂ 20 ਰੁਪਏ ਮੰਗਣਾ ਹੀ ਕਰਨਾ ਇਹੋ ਜਿਹੇ ਹੁਕਮ ਨੂੰ? ਲਓ ਜੀ, ਉਹਦੀ ਘਰ ਵਾਲੀ ਕੁੜੀ ਤੇ ਮੁੰਡਾ ਸ਼ਾਹੂਕਾਰ ਕੋਲ ਗਏ, ਸਾਰੀ ਦਿਹਾੜੀ ਲਾਈ, ਲਾ ਕੇ ਸ਼ਾਮਾਂ ਕੋਲ ਉਹਨਾਂ ਕੋਲ ਐਡਵਾਂਸ ਪੈਸੇ ਲੈ ਲਏ ਤੇ ਲਿਆ ਕੇ ਸ਼ਾਮਾਂ ਨੂੰ 20 ਰੁਪਈਏ ਸਿੱਖ ਨੂੰ ਦਿੱਤੇ, ਪਿਆਲਾ 20 ਰੁਪਈਏ ਤੇ 20 ਰੁਪਈਏ ਲੈ ਕੇ ਸਿੱਖ ਨੂੰ ਹੁਕਮਨਾਮਾ ਦਿੱਤਾ। ਹੁਕਮਨਾਮਾ ਖੋਲਿਆ ਤੇ ਭਾਈ ਮੰਝ ਕਹਿੰਦਾ ਪੜ੍ਹ ਬਈ ਕੀ ਲਿਖਿਆ ਸਿੱਖਾ ਗੁਰੂ ਸਾਹਿਬਾਂ ਨੇ ਤੇ ਕੀ ਲਿਖਿਆ ਉਹਦੇ ਉੱਤੇ ਕੀ ਲਿਖਿਆ? ਕਹਿੰਦਾ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ। ਗੁਰੂ ਅਰਜਨ ਦੇਵ ਮਹਾਰਾਜ ਲਿਖ ਕੇ ਭੇਜਿਆ, ਕੀ ਲਿਖ ਕੇ ਭੇਜਿਆ? ਕਹਿੰਦਾ ਭਾਈ ਮੰਝ ਤੈਨੂੰ ਕਰਤਾਰ ਚੇਤੇ ਆਵੇ। ਤੇ ਆਪਾਂ ਕਹਿਣਾ ਲੈ 20 ਰੁਪਈਆਂ ਪਿੱਛੇ ਇੰਨਾ ਆਹ ਹੀ ਲਿਖੀ, ਇੱਕ ਲਾਈਨ ਲਿਖੀ, ਉਹ ਵੀ ਕੀ ਲਿਖਿਆ? ਤੈਨੂੰ ਕਰਤਾਰ ਚੇਤੇ ਆਵੇ, ਕੋਈ ਮੇਰੇ ਬਾਰੇ ਤਾਂ ਲਿਖਿਆ ਹੀ ਨਹੀਂ। ਸਦਕੇ ਜਾਵਾਂ, ਭਾਈ ਮੰਝ ਦੀ ਅੱਖਾਂ 'ਚ ਪਾਣੀ। ਸਿੱਖ ਕਹਿੰਦਾ ਰੋ ਪਿਆ। ਜੇ ਭਾਈ ਮੰਝ ਕਹਿੰਦੇ ਸਦਕੇ ਜਾਵਾਂ, ਗੁਰੂ ਹੋਵੇ ਤੇ ਇਹੋ ਜਿਹਾ ਹੋਵੇ ਜਿਹਨੇ ਹੁਕਮਨਾਮਾ ਭੇਜਿਆ ਕਿ ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਪਰਮਾਤਮਾ ਚੇਤੇ ਆ ਜਾਏ, ਸਾਡੇ ਤਾਂ ਕੋਈ ਕਹਿੰਦਾ ਹੀ ਨਹੀਂ ਇਹਦੀ ਵੱਡੀ ਗੱਲ। ਲਓ ਜੀ, ਜਿਸ ਵੇਲੇ ਭਾਈ ਮੰਝ ਨੇ ਉਹਨੂੰ 20 ਰੁਪਏ ਦਿੱਤੇ, ਸਿੱਖ ਨੂੰ ਚਾਹ ਪਾਣੀ ਪਿਆ, ਸਿੱਖ ਚਲਾ ਗਿਆ। ਕਿਉਂ ਸਿੱਖ ਚਲਾ ਗਿਆ ਨਾ, 2-4 ਮਹੀਨੇ ਲੰਘੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਆਵਾਜ਼ ਮਾਰਦੇ ਸਿੱਖ ਨੂੰ, ਕਹਿੰਦੇ ਸਿੱਖਾ ਉਹ ਜਾਓ ਭਾਈ ਮੰਝ ਦੇ ਘਰ ਜਾ, ਹੁਕਮਨਾਮਾ ਦੇ ਆ। ਤੋ ਸਿੱਖ ਪੁੱਛਦਾ ਗੁਰੂ ਸਾਹਿਬਾਂ ਨੂੰ, ਕਹਿੰਦੇ ਪਾਤਸ਼ਾਹ ਪੈਸੇ ਕਿੰਨੇ ਲੈਣੇ? ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਿੱਖਾ, ਅੱਜ ਹੁਕਮਨਾਮਾ ਦਿਆ ਪਰ ਪੈਸਾ ਕੋਈ ਨਹੀਂ ਲੈਣਾ। ਅੱਛਾ ਪਾਤਸ਼ਾਹ, ਕਹਿੰਦੇ ਨਹੀਂ ਪੈਸਾ ਕੋਈ ਨਹੀਂ ਲੈਣਾ। ਲਓ ਜੀ, ਜਿਸ ਵੇਲੇ ਉਹ ਤੁਰਿਆ, ਕਹਿੰਦੇ ਜਿਸ ਵੇਲੇ ਉੱਥੇ ਪਹੁੰਚਿਆ, ਘਰ ਪਹੁੰਚਿਆ ਜਿਸ ਵੇਲੇ, ਤੇ ਭਾਈ ਮਾਝੀ ਜੀ ਨੂੰ ਮਿਲਿਆ, ਕਹਿੰਦੇ ਵੀ ਤੇਰੇ ਲਈ ਨਾ ਹੁਕਮਨਾਮਾ ਆਇਆ। ਉਹ ਬਹਿ ਗਿਆ ਹੱਥ ਜੋੜ ਕੇ ਤੇ ਕੀ ਪੁੱਛਦਾ? ਕਹਿੰਦਾ ਜੀ ਕਿਰਪਾ ਕਰੋ, ਕਿੰਨੇ ਪੈਸੇ? ਤੇ ਸਿੱਖ ਕਹਿੰਦਾ ਕਹਿੰਦਾ ਭਾਈ ਮੰਜ ਪੈਸਾ ਕੋਈ ਨਹੀਂ ਮੰਗਿਆ ਗੁਰੂ ਜੀ ਨੇ ਅੱਜ ਅੱਜ ਸਿਰਫ ਹੁਕਮ ਦੇਣ ਲਈ ਭੇਜਿਆ। ਕਹਿੰਦਾ ਜੀ ਠੀਕ ਹੈ ਲਓ ਫਿਰ ਪੜ੍ਹ ਕੇ ਸੁਣਾ ਦਿਓ। ਕਹਿੰਦੇ ਜਿਸ ਵੇਲੇ ਹੁਕਮਨਾਮਾ ਖੋਲਿਆ ਤੇ ਪੜ੍ਹਿਆ ਉੱਤੇ ਕੀ ਲਿਖਿਆ ਕਿ ਭਾਈ ਮੰਜ ਗੁਰੂ ਘਰ ਤੇਰੀ ਲੋੜ ਪੈ ਗਈ ਹੈ ਲੰਗਰਾਂ ਦੇ ਵਿੱਚ, ਇੱਥੇ ਆ ਕੇ ਸੇਵਾ ਕਰ, ਇੱਥੇ ਆ ਕੇ ਸੇਵਾ ਕਰ। ਕੀ ਕਹਿੰਦੇ ਨੇ, ਕਹਿੰਦੇ ਭਾਈ ਮੰਜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਆਪਣੇ ਬੱਚਿਆਂ ਨੂੰ ਦੱਸਿਆ, ਘਰਵਾਲੀ ਨੂੰ ਦੱਸਿਆ। ਘਰਵਾਲੀ ਕੀ ਕਹਿੰਦੀ, ਕਹਿੰਦੀ ਭਲਿਆ ਲੋਕਾ ਆ ਜ਼ਿੰਦਗੀ 'ਚ ਮੌਕਾ ਫਿਰ ਨਹੀਂ ਮਿਲਣਾ, ਤੇ ਆਪਾਂ ਲੈ ਹੁਣ ਮਹਾਂਪੁਰਖਾਂ ਸੁਨੇਹਾ ਭੇਜਦਾ, ਚਾਰ ਦਿਨ ਸੇਵਾ ਛੱਡਣਾ ਕਰਨੀ, ਰਹਿਣ ਦੇ ਘਰ ਕੌਣ ਰਹੂਗਾ, ਗੁਰੂ ਘਰ ਦੀ ਸੇਵਾ ਕਰਨੀ ਹੈ, ਸਮਾਗਮ ਆ ਗਿਆ, ਰਹਿਣ ਦਿਓ ਤੁਸੀਂ, ਛੱਡੋ ਪਰਾਂ, ਉਹ ਤੇ ਵਿਹਲੇ ਸਾਰੇ ਜਣੇ। ਘਰਵਾਲੀ ਕਹਿੰਦੀ ਇਹਦੀ ਮੌਕਾ ਨਾ ਗਵਾ ਲਿਓ ਕਿਤੇ, ਵਕਤ ਨਾ ਛੱਡ ਦਿਓ ਕਿਤੇ, ਤੇ ਚੁੱਪ ਕਰਕੇ ਚਲੇ ਜਾਓ। ਉਹ ਕਹਿੰਦਾ ਭਲੀ ਲੋਕੇ ਘਰ ਦਾ ਗੁਜ਼ਾਰਾ, ਕਹਿੰਦੀ ਕੋਈ ਗੱਲ ਨਹੀਂ, ਅੱਗੇ ਤੁਸੀਂ ਘਾਹ ਖੋਦਦੇ ਸੀ, ਮੈਂ ਹੋਰ ਕੰਮ ਵਧਾ ਲੂੰਗੀ ਤੇ ਮੈਂ ਕੰਮ ਵਧਾ ਕੇ ਕੰਮ ਕਰ ਲੂੰ, ਤੁਸੀਂ ਬੱਚਿਆਂ ਦੀ ਪਰਵਾਹ ਨਾ ਕਰਿਓ, ਮੈਂ ਬੱਚੇ ਪਾਲ ਲੂੰਗੀ, ਪਰ ਤੁਸੀਂ ਚਲੇ ਜਾਓ, ਸੇਵਾ ਨਾ ਛੱਡਿਓ। ਸਾਰੀ ਰਾਤ ਭਾਈ ਮੰਝ ਜੀ ਨੇ ਜਾਗ ਕੇ ਕੱਢੀ ਇਸੇ ਖੁਸ਼ੀ ਅੰਦਰ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਤੂੰ ਕਿੱਡਾ ਦਿਆਲੂ ਆ ਵੀ ਇੰਨੀ ਦੁਨੀਆ ਵਸਦੀ ਆ, ਜਿਹਨੂੰ ਮਰਜ਼ੀ ਕਹਵੇ ਤੇਰੇ ਘਰ ਦੀ ਸੇਵਾ ਕਰ ਲਈ, ਅਜੇ ਮੇਰਾ ਨਾਂ ਕਿੱਦਾਂ ਆ ਗਿਆ ਤੇਰੇ ਕਾਗਜ਼ਾਂ 'ਚ, ਇਹਦਾ ਮਤਲਬ ਮੈਂ ਤੇਰੇ ਧਿਆਨ 'ਚ ਆ, ਤੇਰੀ ਕਿਰਪਾ ਮੇਰੇ ਤੇ। ਲਓ ਜੀ ਭਾਈ ਮੰਝ ਜੀ ਦਿਨ ਚੜਿਆ ਤੇ ਤੁਰ ਪਏ। ਜਦੋਂ ਭਾਈ ਮੰਝ ਜੀ ਤੁਰ ਪਏ ਤੇ ਭਾਈ ਮੰਝ ਜੀ ਉੱਥੇ ਪਹੁੰਚੇ, ਗੁਰੂ ਸਾਹਿਬ ਨੇ ਚਰਨਾਂ 'ਚ ਨਮਸਕਾਰ ਕੀਤਾ, ਕਹਿਣ ਲੱਗੇ ਮੰਝ ਲੱਕੜਾਂ ਦੀ ਸੇਵਾ ਕਰਿਆ ਕਰ ਪਈ। ਪਾਤਸ਼ਾਹ ਠੀਕ ਹੈ ਜੀ, ਲੋ ਜੀ ਲੱਕੜਾਂ ਦੀ ਸੇਵਾ ਕਰਨ ਲੱਗ ਪਿਆ। ਜੰਗਲ 'ਚ ਲੱਕੜ ਸੁੱਕੀਆਂ ਲੱਕੜਾਂ ਜਿਹੜੀਆਂ ਡਿੱਗੀਆਂ ਤੋੜ ਤੋੜ ਕੇ ਲਿਆਉਂਦਾ ਤੇ ਗੁਰੂ ਘਰ ਲਿਆ ਕੇ ਰੱਖਦਾ ਹੈ, ਲੰਗਰ ਪੱਕਦਾ ਹੈ। ਮਹੀਨਾ ਦੋ ਮਹੀਨੇ ਲੰਘੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ ਲੰਗਰ 'ਚ ਤੇ ਭਾਈ ਮੰਝ ਉੱਥੇ ਨਹੀਂ। ਸੇਵਾਦਾਰ ਨੂੰ ਪੁੱਛਿਆ ਲਾਂਗੜੀ ਨੂੰ, ਮੰਝ ਕਿੱਥੇ? ਕਹਿੰਦੇ ਜੀ ਸੇਵਾ ਕਰਨ ਗਿਆ, ਸੇਵਾ ਕਰਦਾ ਉਹ ਲੱਗਾ ਸਿਫਤਾਂ ਕਰਨ। ਕਹਿੰਦਾ ਜੀ ਬੜਾ ਹੀ ਨੇਕ ਇਨਸਾਨ, ਬੜਾ ਹੀ ਨੇਕ ਇਨਸਾਨ, 24 ਘੰਟੇ ਸਿਮਰਨ ਹੀ ਕਰਦਾ ਰਹਿੰਦਾ, ਜੈ ਘਟ ਸਿਮਰਨ ਰਾਮ ਕੋ, 24 ਘੰਟੇ ਸਿਮਰਨ ਹੀ ਕਰਦਾ ਰਹਿੰਦਾ, ਜੇ ਲੱਕੜਾ ਲਿਆਉਂਦਾ ਹੈ, ਸੇਵਾ ਕਰਦਾ ਹੈ, ਲੱਕੜਾ ਸੁੱਟਦਾ ਹੈ, ਲੰਗਰ ਛਕਦਾ ਚਲਾ ਜਾਂਦਾ। ਪਾਤਸ਼ਾਹ ਕਹਿੰਦੇ ਲੰਗਰ ਕਿੱਥੋਂ ਛਕਦਾ? ਕਹਿੰਦੇ ਇੱਥੇ ਛਕਦਾ ਬੰਗੇ 'ਚ ਬਹਿ ਕੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਨੇਹਾ ਦੇ ਦੀ ਉਹਨੂੰ ਕਿ ਭਾਈ ਮੰਝ ਮਜ਼ਦੂਰੀ ਕਰਨਾ ਹੈ ਕਿ ਸੇਵਾ ਕਰਨਾ ਹੈ, ਮਜ਼ਦੂਰੀ ਕਰਨਾ ਹੈ ਕਿ ਸੇਵਾ ਕਰਨਾ ਹੈ। ਲਓ ਜੀ ਉਧਰੋਂ ਭਾਈ ਮੰਝ ਆ ਗਿਆ, ਆ ਕੇ ਲੰਗਰ ਛਕਣ ਲੱਗਾ ਤੇ ਸੇਵਾਦਾਰ ਕਹਿੰਦਾ ਵੀ ਗੁਰੂ ਸਾਹਿਬ ਬਣਾਏ ਸੀ, ਤੇਰੇ ਬਾਰੇ ਪੁੱਛਦੇ ਸੀ। ਤੇ ਮਨ ਦੇ ਵਿੱਚ ਹੋ ਗਿਆ ਵੀ ਜੇ ਮੈਂ ਦੱਸਦਾ ਨਾ ਵੀ ਉਹ ਕਹਿੰਦੇ ਸੀ ਮਜ਼ਦੂਰੀ ਕਰਨਾ ਹੈ ਕਿ ਲੰਗਰ ਛਕਣਾ ਨੇ ਛੱਡ ਦੇਣਾ ਨੇ, ਛਕ ਲਿਆਉਂਦੀ ਹੈ। ਲੰਗਰ ਛਕਿਆ, ਚਾਈ ਚਾਈ ਕੀ ਦੱਸਿਆ ਪਾਤਸ਼ਾਹ ਨੇ? ਕਹਿੰਦਾ ਲੰਗਰ ਛਕ ਲਾ। ਲੰਗਰ ਛਕਣ ਤੋਂ ਬਾਅਦ ਦੱਸਿਆ ਕਿ ਪਾਤਸ਼ਾਹ ਕਹਿੰਦੇ ਮਜ਼ਦੂਰੀ ਕਰਨਾ ਹੈ ਕਿ ਸੇਵਾ ਕਰਨਾ ਹੈ? ਅੱਖਾਂ 'ਚੋਂ ਪਾਣੀ, ਪਤਾ ਕੀ ਕਹਿੰਦਾ? ਜੇ ਕਿਤੇ ਆਪਾਂ ਨੂੰ ਕਿਤੇ ਕਹਿੰਦੇ ਹੈ ਕਿਤੇ, ਤੇ ਆਪਾਂ ਕਹਿਣਾ ਛੱਡੋ ਪਰਾਂ ਭਰਾ ਚੱਲੀਏ ਘਰੋਂ। ਭਾਈ ਮੰਝ ਕੀ ਕਹਿੰਦਾ ਹੈ ਸੇਵਾਦਾਰ ਨੂੰ? ਕਹਿੰਦਾ ਮੇਰੇ ਏਡੇ ਭਗਤ ਚੰਗੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮੇਰਾ ਪਿਓ ਆ। ਭਾਈ ਮੰਝ ਉਹ ਕਿਵੇਂ? ਤੇ ਭਾਈ ਮੰਝ ਕਹਿੰਦਾ ਜਿਹੜੀਆਂ ਗਲਤੀਆਂ ਪਿਓ ਰੋਕ ਸਕਦਾ, ਕਿਸੇ ਨੂੰ ਨਹੀਂ ਪਤਾ, ਮੇਰੇ ਪਿਓ ਨੂੰ ਪਤਾ ਹੈ ਕਿ ਮੇਰੀ ਸੇਵਾ ਇੱਦਾਂ ਨਹੀਂ ਪੂਰੀ ਹੋਣੀ ਜੇ ਮੈਂ ਇੱਥੋਂ ਹੀ ਲੰਗਰ ਛਕਦਾ ਰਿਹਾ। ਹੁਣ ਭਾਈ ਮੰਝ ਨੇ ਕੀ ਕੀਤਾ? ਦੇਖੋ ਭਾਈ ਮੰਝ ਕੀ ਕਰਦਾ ਹੈ। ਭਾਈ ਮੰਝ ਲੱਕੜਾਂ ਚੁਗਣ ਜਾਂਦਾ, ਅੱਗੇ ਇੱਕ ਬੰਡਲ ਲਿਆਉਂਦਾ ਸੀ, ਪੰਡ ਬਣ ਕੇ ਅੱਜ ਦੋ ਲਿਆਉਣ ਲੱਗ ਪਿਆ। ਕਿਹੜੀ ਗੱਲੋਂ? ਲੱਕੜ ਨਹੀਂ ਘਟਾਈ ਸੇਵਾ ਦੀ, ਉਹ ਪੂਰੀ ਇੱਕ ਪੰਡ ਹੋਰ ਇਕੱਠੀ ਕਰਦਾ ਤੇ ਵੇਚਦਾ ਹੈ, ਵੇਚ ਕੇ ਪੈਸੇ ਲੈਂਦਾ ਤੇ ਲੰਗਰ ਛਕਦਾ, ਸੇਵਾ ਚ ਪਾਉਂਦਾ। ਕਿਤੇ ਗੁਰੂ ਇਹ ਨਾ ਕਿਤੇ ਕਹਿੰਦੇ ਮੈਂ ਸੇਵਾ ਹੀ ਕਰੀ ਜਾਂਦਾ ਤੇ ਲੰਗਰ ਛਕੀ ਜਾਂਦਾ। ਲਓ ਜੀ ਜਿਸ ਵੇਲੇ ਇਹ ਸਮਾਂ ਬਤੀਤ ਹੋਇਆ, ਇੱਕ ਦਿਨ ਲੱਕੜਾਂ ਚੁੱਕੀਆਂ, ਮੀਂਹ ਪੈਣ ਦਿਆ, ਖੂਹ ਦੇ ਲਾਗੋਂ ਲੰਘਦਾ ਹੁੰਦਾ ਸੀ, ਅੱਜ ਰਾਤ ਦਾ ਟਾਈਮ ਹੈ, ਖੂਹ ਲਾਗੋਂ ਲੰਘਣ ਲੱਗਿਆ, ਪੈਰ ਸਲਿੱਪ ਕਰ ਗਿਆ, ਖੂਹ 'ਚ ਡਿੱਗ ਪਿਆ। ਜਿਸ ਵੇਲੇ ਖੂਹ 'ਚ ਡਿੱਗਾ, ਖੂਹ 'ਚ ਡਿੱਗਾ, ਖੂਹ 'ਚ ਪਾਣੀ ਘੱਟ ਸੀ, ਲੱਕੜਾਂ ਸਿਰ 'ਤੇ ਚੁੱਕੀਆਂ ਉੱਦਾਂ ਹੀ, ਤੇ ਖੂਹ 'ਚ ਖੜਾ ਤੇ ਮਨ ਹੀ ਮਨ ਵਿੱਚ ਸੋਚਦਾ ਪਿਆ, ਵਿਚਾਰ ਕਰਦਾ ਪਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਕੀ ਕੀਤਾ ਜੀ, ਅੱਜ ਤੇਰੀ ਦਿੱਤੀ ਦਾਤ ਸੇਵਾ ਅੱਜ ਲੰਗਰਾਂ ਤੱਕ ਪਹੁੰਚੀ ਨਹੀਂ, ਤੇਰੇ ਸਿੱਖਾਂ ਦੇ ਦਰਸ਼ਨ ਨਹੀਂ ਹੋਏ ਅਜੇ ਤੱਕ, ਹੈ ਤੇ ਮੈਂ ਤੇ ਦਿਨ ਚੜ੍ਹਨ ਤੋਂ ਪਹਿਲਾਂ ਆਪਣਾ ਲੱਕੜਾਂ ਪਹੁੰਚਾ ਦਿੰਦਾ ਸੀ ਤੇ ਅੱਜ ਮੈਂ ਡਿੱਗ ਪਿਆ। ਉੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਹੋਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ, ਨਾ ਘੋੜਾ ਲਿਆ, ਨਾ ਪੈਰਾਂ 'ਚ ਜੁੱਤੀ ਪਈ, ਉੱਠੇ ਰੱਸਾ ਫੜਿਆ ਹੱਥ 'ਚ, ਦੋ 'ਚੋਂ ਸਿੱਖਾਂ ਨੂੰ ਆਵਾਜ਼ ਮਾਰੀ ਕਹਿੰਦੇ ਆਓ ਚਲੀਏ ਕਿ ਚਲੇ ਪਾਤਸ਼ਾਹ, ਕਹਿੰਦੇ ਮੱਝ ਖੂਹ ਚ ਡਿੱਗ ਪਏ ਹੈ। ਜਿਸਲੇ ਆਏ ਨਾ ਆ ਕੇ ਰਸਤਾ ਲਮਕਾਇਆ, ਕਹਿੰਦੇ ਭਾਈ ਮੱਝ ਪਰ ਲੱਕੜਾਂ ਲਾ ਦੇ, ਫੜਾ ਸੁੱਟ ਦੇ, ਰਸਤਾ ਫੜ ਦੇ ਉੱਪਰ ਆ ਜਾ। ਤੇ ਭਾਈ ਮੱਝ ਥੱਲੇ ਆਵਾਜ਼ ਮਾਰਦਾ, ਕਹਿੰਦਾ ਪਾਤਸ਼ਾਹ ਜਿਹਦੇ ਕਰਕੇ ਤੇਰੇ ਚਰਨਾਂ ਚ ਜਗ੍ਹਾ ਮਿਲੀ, ਇਸ ਸੇਵਾ ਕਰਕੇ ਤੇਰੇ ਚਰਨਾਂ ਜਗ੍ਹਾ ਮਿਲੀ, ਇਸ ਸੇਵਾ ਕਰਕੇ ਤੂੰ ਮੈਨੂੰ ਹੁਕਮਨਾਮਾ ਭੇਜਿਆ, ਜੇ ਅੱਜ ਸੇਵਾ ਹੀ ਪਿੱਛੇ ਰਹਿ ਗਈ ਤੇ ਮੈਂ ਕੌਣ ਪੁੱਛਣਾ। ਮੈਨੂੰ ਲੱਕੜਾਂ ਵਧੀਆਂ, ਪਹਿਲਾਂ ਲੱਕੜਾਂ ਭੇਜ ਦਿੱਤੀਆਂ ਉੱਪਰ, ਜੇ ਲੱਕੜਾਂ ਉੱਪਰ ਆਈਆਂ ਸੇਵਾਦਾਰਾਂ ਲੱਕੜਾਂ ਪਨਾ ਕੀਤੀਆਂ, ਪਾਤਸ਼ਾਹ ਨੇ ਫਿਰ ਰਸਾ ਛੁੱਟਿਆ ਤੇ ਪਾਤਸ਼ਾਹ ਕਹਿੰਦੇ ਮੱਝ ਫੜ ਰਸਾ। ਲੱਕੜਾਂ ਕੱਢਣ ਲੱਗਿਆ ਸਿੱਖ ਤੇ ਭਾਈ ਮੱਝ ਨੂੰ ਕੱਢਣ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਆਪ। ਜੇ ਰਸੇ ਨਾਲ ਖਿੱਚਿਆ ਮੱਝ ਨੂੰ ਬਾਹਰ ਕੱਢਿਆ, ਜਿੱਦਾਂ ਹੀ ਬਾਹਰ ਕੱਢਿਆ ਬਾਹਰ ਨਿਕਲ ਕੇ ਮੱਝ ਚਰਨਾਂ ਚ ਢੇਰੀ ਹੋ ਗਿਆ, ਮੱਥਾ ਟੇਕਿਆ, ਪਾਤਸ਼ਾਹ ਨੇ ਚੁੱਕਿਆ ਗਲੇ ਨਾਲ ਲਾਇਆ, ਕਹਿੰਦੇ ਮੱਝ ਤੇਰੀ ਸੇਵਾ ਪੂਰੀ ਹੋ ਗਈ। ਹੁਣ ਮੱਝ ਨੂੰ ਕਹਿੰਦੇ, ਕਹਿੰਦੇ ਲੈ ਮੱਝ ਅੱਜ ਦੇਖ ਕਿਰਪਾ ਤੇਰੇ ਤੇ। ਕਹਿੰਦੇ ਦੱਸੋ ਪਾਤਸ਼ਾਹ, ਕਹਿੰਦੇ ਜਾ ਤੂੰ ਖੂਹ ਚ ਡਿੱਗਾ ਸੀ, ਤੂੰ ਖੂਹ ਚ ਡਿੱਗਾ ਸੀ, ਮੈਂ ਤੈਨੂੰ ਕੱਢ ਲਿਆ, ਮੈਂ ਤੈਨੂੰ ਇਸ ਖੂਹ ਚੋਂ ਵੀ ਕੱਢਿਆ, ਅੱਜ ਜਾ ਮੈਂ ਤੈਨੂੰ ਚਾਸੀ ਦੇ ਖੂਹ ਚੋਂ ਵੀ ਕੱਢਿਆ, ਮੈਂ ਤੈਨੂੰ ਚਾਸੀ ਦੇ ਖੂਹ ਚੋਂ ਵੀ ਕੱਢਿਆ। ਜੱਫੀ ਭਾਈ ਗਲੇ ਨਾਲ ਲਾਇਆ, ਕਹਿਣ ਲੱਗੇ ਮੰਝ ਅੱਜ ਤੋਂ ਬਾਅਦ ਤੇਰੇ ਨਾਂ ਨਾਲ ਲੰਗਰ ਚੱਲਣਗੇ। ਗਲੇ ਲਾਇਆ ਤਾਂ ਗੁਰੂ ਸਾਹਿਬਾਨ ਨੇ ਕੀ ਕਿਹਾ ਉਹਨੂੰ, ਕਹਿੰਦੇ ਕਹਿੰਦੇ ਮੰਝ ਅੱਜ ਤੇਰੇ ਤੇ ਮੇਰੇ ਚ ਭੇਦ ਨਹੀਂ ਰਿਹਾ, ਤੇਰੇ ਤੇ ਮੇਰੇ ਚ ਭੇਦ ਨਹੀਂ ਰਿਹਾ। ਕਿਹੜੀ ਕਹੋ, ਤੇਰੇ ਘੱਟ ਮੈਂ ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਅਗਲੀ ਪੰਕਤੀ ਪੜਿਓ, ਤੇ ਨਰ ਹਰ ਅੰਤਰ ਨਹੀਂ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਦੇਖੋ ਤੇ ਨਰ ਹਰ ਅੰਤਰ ਨਹੀਂ, ਕਹਿੰਦੇ ਜਿਹਦੇ ਹਿਰਦੇ ਚ ਪ੍ਰਭੂ ਦਾ ਨਾਮ ਯਾਦ 24 ਘੰਟੇ ਟਿਕ ਜਾਂਦੀ ਹੈ, ਕਹਿੰਦੇ ਉਹਦੇ ਵਿੱਚ ਤੇ ਪਰਮਾਤਮਾ ਚ ਕੋਈ ਫਰਕ ਨਹੀਂ ਰਹਿੰਦਾ। ਅੱਜ ਭਾਈ ਮੱਝ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰੇ ਤੇ ਮੇਰੇ ਚ ਕੋਈ ਫਰਕ ਨਹੀਂ ਹੈ, ਅੱਜ ਤੂੰ ਤੇ ਮੈਂ ਇੱਕੋ ਹੀ ਹੈ। ਜਿੱਦਾਂ ਦੁਨੀਆ ਮੈਨੂੰ ਪੂਜਦੀ ਆ ਏਦਾਂ ਤੈਨੂੰ ਪੂਜੂਗੀ, ਜਿੱਦਾਂ ਦੁਨੀਆ ਮੇਰੇ ਚਰਨਾਂ ਚ ਨਮਸਕਾਰ ਕਰਦੀ ਹੈ ਭਾਈ ਮੱਝ ਤੇਰੇ ਚਰਨਾਂ ਚ ਨਮਸਕਾਰ ਕਰੂਗੀ ਦੁਨੀਆ। ਕਿੱਥੋਂ ਦਾਤ ਮਿਲੀ, ਜੈ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਸਾਡੇ ਹਿਰਦੇ ਅੰਦਰ ਪ੍ਰਭੂ ਦਾ ਨਾਮ ਟਿਕਿਆ ਨਹੀਂ ਹੈ, ਯਾਦ ਟਿੱਕੀ ਨਹੀਂ ਅਜੇ, ਅਸੀਂ ਸਿਰਫ ਅਜੇ ਉੱਤੋਂ ਹੀ ਹੈ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਰਾਮ ਰਾਮ ਦੁਨੀਆ ਕਰਦੀ ਫਿਰਦੀ ਹੈ ਪਰ ਭਾਈ ਰਾਮ ਲੱਭਦਾ ਨਹੀਂ। ਕਿਹੜੀ ਗੱਲੋਂ ਕਿ ਜ਼ੁਬਾਨ ਨਾਲ ਅਸੀਂ ਰਾਮ ਰਾਮ ਕਰਦੇ ਹਾਂ, ਮਨ ਤੱਕ ਆਵਾਜ਼ ਨਹੀਂ ਪਹੁੰਚਦੀ, ਪਰਮਾਤਮਾ ਦੀ ਯਾਦ ਮਨ ਵਿੱਚ ਨਹੀਂ ਬਣਦੀ, ਮਨ ਤੋਂ ਬਾਹਰ ਬਾਹਰ ਹੀ ਹੈ। ਠੀਕ ਆ, ਧਿਆਨ ਦੇਣਾ ਮਨ ਵਿੱਚ ਕੀ ਹੈ, ਬਾਣੀ ਚ ਪੜਿਆ ਕਰੋ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਜਿਹਨਾਂ ਮਨ ਹੋਰ ਆ ਮੁੱਖ ਹੋਰ ਆ, ਮੁੱਖ ਤੋਂ ਰਾਮ ਰਾਮ ਕਰਦੇ ਆ, ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਮੁੱਖ ਤੋਂ ਬਾਣੀ ਪੜ੍ਹਦੇ ਆ, ਪਰ ਮਨ ਵਿੱਚ ਤ੍ਰਿਸ਼ਨਾ ਆ, ਮਨ ਵਿੱਚ ਝੂਠੀਆਂ ਮੰਗਾਂ ਆ। ਗੁਰੂ ਸਾਹਿਬ ਨੇ ਕਹਿੰਦੇ ਕੱਚੇ ਨੇ, ਕਹਿੰਦਾ ਭਾਵ ਕੱਚਾ ਕਿਉਂ ਅੱਖਰ ਵਰਤਿਆ, ਟੁੱਟ ਜਾਣਾ। ਕਹਿੰਦੇ ਦਰਗਾਹ ਤੱਕ ਨਹੀਂ ਪਹੁੰਚ ਸਕਦੇ, ਇਹਨਾਂ ਰਾਹ 'ਚ ਹੀ ਟੁੱਟ ਜਾਣਾ, ਇਹਨਾਂ ਕੋਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਪਰਮਾਤਮਾ 'ਚ ਲੀਨ ਨਹੀਂ ਹੋਇਆ ਜਾਣਾ, ਰਾਹ 'ਚ ਟੁੱਟ ਜਾਣਾ ਇਹਨਾਂ ਨੇ। ਕਿਹੜੀ ਗੱਲੋਂ, ਕਿਉਂਕਿ ਇਹਨਾਂ ਦੇ ਮਨ ਤੇ ਮੁੱਖ ਇੱਕ ਨਹੀਂ ਹੈ। ਮਨ ਤੇ ਮੁੱਖ ਇੱਕ ਹੋਣਾ ਚਾਹੀਦਾ, ਮਨ ਤੇ ਮੁੱਖ ਇੱਕ ਹੋਣਾ ਚਾਹੀਦਾ। ਜੇ ਮੁੱਖ ਤੋਂ ਬਾਣੀ ਪੜ੍ਹਦੇ ਹੋ ਤੇ ਮਨ ਬਾਣੀ ਨਾਲ ਜੁੜਿਆ ਹੋਣਾ ਚਾਹੀਦਾ ਹੈ, ਜੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਤੇ ਮਨ ਵੀ ਵਾਹਿਗੁਰੂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਹ ਨਹੀਂ ਤਨ ਤੋਂ ਵਾਹਿਗੁਰੂ ਵਾਹਿਗੁਰੂ ਕਰੀਏ, ਸਰੀਰ ਤੋਂ ਵਾਹਿਗੁਰੂ ਵਾਹਿਗੁਰੂ ਕਰੀਏ ਤੇ ਮਨ ਦਾਤਾ ਮੰਗਣ ਡਿਆ ਹੋਵੇ, ਮਨ ਕਿਤੇ ਹੋਰ ਫਿਰਨ ਡਿਆ ਹੋਵੇ, ਨਹੀਂ ਗੱਲ ਬਣਨੀ। ਸੋ ਵੱਡਿਆਂ ਭਾਗਾਂ ਵਾਲਿਓ, ਸਮਾਂ ਹੋ ਗਿਆ। ਗੁਰੂ ਪਿਆਰਿਓ, ਇਹ ਸੁੰਦਰ ਦਾਤ ਆਪਾਂ ਨੂੰ ਮਿਲੀ ਹੈ ਮਨੁੱਖ ਦਾ ਜਨਮ, ਪਰ ਮਨੁੱਖ ਦੇ ਜਨਮ ਅੰਦਰ ਸਾਨੂੰ ਗੁਰੂ ਦੀ ਪ੍ਰਾਪਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਬਾਣੀ ਪਿਆਰ ਨਾਲ ਪੜ੍ਹੋ ਔਰ ਗੁਰਬਾਣੀ ਦੀ ਵਿਚਾਰ ਕਰੋ, ਜੋ ਗੁਰਬਾਣੀ ਕਹਿੰਦੀ ਹੈ ਕਰ ਲਓ। ਸੋ ਗੁਰੂ ਪਿਆਰਿਓ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।